इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसी सलाह दे तौर ते ना लिया जावे ते अपनी समस्या बारे किसी कंसल्टेंट नूं निजी तौर ते मिल के सलाह ली जावे। धन्यवाद।
हरमन रेडियो सुन रहे थे, हरमन विजुअल रेडियो वेख रहे दर्शकां ते श्रोतियां दा स्वागत। हरमन रेडियो ते इस वेले असी हाजर हां प्रोग्राम द माइग्रेशन शो लैके थोड़ी खिदमत दे विच मेलबर्न स्टूडियो तो। सो पिछले कुछ हफ्तियां दी गैर हाजरी तो बाद एक बार फिर असी द माइग्रेशन शो दे राही आप जी दीआं समस्यावां आप जी दे सवालां दे लई साडे माइग्रेशन एक्सपर्ट रोहित मोदी होरां नूं ਨਾਲ ਲੈ ਕੇ ਆਏ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਲਕਸ਼ ਮਾਈਗ੍ਰੇਸ਼ਨ ਤੋਂ ਰੋਹਿਤ ਮੋਹਨ ਜੀ ਹੋਣਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ, ਉਨ੍ਹਾਂ ਦਾ ਵੀ ਸਵਾਗਤ ਕਰਦੇ ਆ। ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿਚ ਪਹੁੰਚਣ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਆ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਣੀ ਪੜੇ। ਤੇ ਅੱਜ ਦੇ ਇਸ ਸ਼ੋਅ ਦੇ ਵਿਚ ਜਿਵੇਂ ਕਿ ਹਮੇਸ਼ਾ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਹੋ ਆਪਣੇ ਮਾਈਗ੍ਰੇਸ਼ਨ ਦੇ ਨਾਲ ਜੁੜੇ ਹੋਏ ਸਵਾਲ, ਸੋ ਅੱਜ ਵੀ ਤੁਹਾਡੇ ਸਵਾਲ ਅਸੀਂ ਸ਼ਾਮਲ ਕਰਾਂਗੇ ਚੱਲਦੇ ਪ੍ਰੋਗਰਾਮ ਦੌਰਾਨ। ਤੇ ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਟੈਲੀਗ੍ਰਾਮ ਐਪ ਦੇ ਵਿਚ ਤੁਸੀਂ ਹਰਮਨ ਰੇਡੀਓ ਜਿਹੜਾ ਉਸਨੂੰ ਲੱਭ ਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ। ਤੇ ਇਸ ਤੋਂ ਇਲਾਵਾ ਇਸ ਚੱਲ ਰਹੀ ਵੀਡੀਓ ਯਾਨੀ ਕਿ ਫੇਸਬੁੱਕ ਪੇਜ ਦੇ ਉੱਤੇ ਇਸ ਵੇਲੇ ਅਸੀਂ ਲਾਈਵ ਆ, ਔਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਆਪਣਾ ਸਵਾਲ ਤੁਸੀਂ ਦਰਜ ਕਰ ਸਕਦੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਜੇਕਰ ਕੋਈ ਸਵਾਲ ਤੁਸੀਂ ਫੋਨ ਰਾਹੀਂ ਸਿੱਧਾ ਪੁੱਛਣਾ ਚਾਹੁੰਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੂੰ, ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28। ਜੇਕਰ ਤੁਸੀਂ ਇਹ ਪ੍ਰੋਗਰਾਮ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਇੰਟਰੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਵੀ ਤੁਸੀਂ ਆਪਣੇ ਮੈਸੇਜਸ ਸਾਡੇ ਤੱਕ ਭੇਜ ਸਕਦੇ ਹੋ। ਚਲੋ ਜੀ, ਫਿਰ ਹੁਣ ਦੇਰ ਨਹੀਂ ਲਾਉਂਦੇ ਤੇ ਤੁਹਾਡੇ ਸਵਾਲ ਅਸੀਂ ਬਹੁਤ ਜਲਦ ਸ਼ਾਮਲ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਇੱਕ ਲੰਮਾ ਵਕਫਾ ਰਿਹਾ। ਉਸ ਵਕਫੇ ਦੌਰਾਨ ਬਹੁਤ ਸਾਰੇ ਅਪਡੇਟਸ ਜਿਹੜੇ ਆ ਉਹ ਪਿਛਲੇ ਹਫ਼ਤਿਆਂ ਦੌਰਾਨ ਵੀ ਆਏ, ਔਰ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਤੁਹਾਡੇ ਲਈ ਵੀ ਨਵੇਂ ਹੋਣੇ ਆ। ਸੋ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਅਸੀਂ ਅੱਜ ਰੋਹਿਤ ਮੋਹਨ ਹੋਰਾਂ ਤੋਂ ਵੀ ਲਵਾਂਗੇ। ਸੋ ਰੋਹਿਤ ਜੀ, ਸ਼ੁਰੂਆਤ ਕਰਦੇ ਆ ਪਿਛਲੇ ਦਿਨਾਂ ਦੇ ਕੁਛ ਅਪਡੇਟਸ ਜਿਹੜੇ ਕਿ ਸਾਡੇ ਬਹੁਤ ਦੇਰ ਤੋਂ ਉਡੀਕ ਰਹੇ ਭੈਣ ਭਰਾ ਜਿਹੜੇ ਆ ਉਹਨਾਂ ਦੇ ਲਈ ਬਹੁਤ ਫਾਇਦੇ ਵਾਲੇ ਵੀ ਹੋਣਗੇ ਔਰ ਨਵੇਂ ਵੀ ਹੋਣਗੇ। ਸੋ ਕਿੱਥੋਂ ਸ਼ੁਰੂਆਤ ਕਰਨੀ ਚਾਹੋਗੇ?
ਹਾਂਜੀ, ਮੈਂ ਸ਼ੁਰੂਆਤ, ਦੇਖੋ ਅਮਰਦੀਪ ਜੀ, ਜਿੱਦਾਂ ਤੁਸੀਂ ਠੀਕ ਕਿਹਾ ਕਿ ਕਾਫੀ ਸਾਰੀ ਅਪਡੇਟਸ ਆ ਚੁੱਕੀਆਂ ਜਦ ਦਾ ਆਪਾਂ ਲਾਸਟ ਆਪਣਾ ਸ਼ੋਅ ਕੀਤਾ ਸੀ, ਤੇ ਖੁਸ਼ਖਬਰੀ ਇਹ ਆ ਕਿ ਜਿਹੜੀਆਂ ਵੀ ਹੁਣ ਅਪਡੇਟਸ ਆ ਰਹੀਆਂ ਆ ਅਗਰ ਆਪਾਂ ਓਵਰਆਲ ਦੇਖੀਏ ਤਾਂ ਉਹ ਪੋਜ਼ਿਟਿਵ ਅਪਡੇਟਸ ਆ ਕਿ ਜੋ ਕਿ ਸਾਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਈਗ੍ਰੈਂਟਸ ਲਈ ਹੋ ਸਕਦੀਆਂ ਆ।
ਜੀ,
ਕਿਉਂਕਿ ਇਕਦਮ ਹੀ ਜਦੋਂ ਇਹਨਾਂ ਨੇ ਆਪਣਾ ਲੋਕਡਾਊਨ ਓਪਨ ਕੀਤਾ, ਕਿਉਂਕਿ ਗਵਰਨਮੈਂਟ ਦਾ ਵੀ ਪੁਸ਼ ਸੀਗਾ ਕਿ ਆਪਾਂ ਲੋਕਡਾਊਨ ਖਤਮ ਕਰੀਏ, ਬਾਰਡਰਸ ਓਪਨ ਕਰੀਏ ਤਾਂ ਕਿ ਜਿਹੜੀ ਇਕਾਨਮੀ ਆ ਉਹ ਬੈਕ ਟੂ ਟਰੈਕ ਆਵੇ, ਤੇ ਨਾਲ ਹੀ ਨਾਲ ਕਾਫੀ ਬਿਜ਼ਨਸਿਸ ਨੂੰ ਲੇਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੋ ਰਹੀ ਹੈ, ਸਪੈਸ਼ਲੀ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ, ਨਾਲ ਹੀ ਨਾਲ ਜਿਹੜੀ ਆ ਕੰਸਟਰਕਸ਼ਨ ਇੰਡਸਟਰੀ ਇਹਦੇ ਵਿੱਚ ਕਾਫੀ ਸਾਰੀ ਸ਼ਾਰਟੇਜ ਜਿਹੜੀ ਆ ਉਹ ਮੈਨ ਪਾਵਰ ਦੀ ਹੋ ਰਹੀ ਆ। ਉਹਦਾ ਰੀਜ਼ਨ ਇਹੀ ਆ ਕਿ 1.5 ਸਾਲ ਤੋਂ ਜ਼ਿਆਦਾ ਹੋ ਗਿਆ ਆ ਬਾਰਡਰਸ ਬੰਦ ਹੋਏ ਨੂੰ, ਕੋਈ ਵੀ ਮਾਈਗ੍ਰੈਂਟ ਜਿਹੜਾ ਆ ਉਹ ਬਾਹਰੋਂ ਇੱਥੇ ਨਹੀਂ ਆਇਆ। ਇਨਫੈਕਟ ਈਆਰ ਸਿਟੀਜ਼ਨ ਨੂੰ ਵੀ ਬੈਨ ਲੱਗਾ ਹੋਇਆ ਸੀ ਟਰੈਵਲ ਕਰਨ ਤੇ, ਬੈਨ ਨਹੀਂ ਸੀ ਮੀਨਸ ਕਾਫੀ ਵੇਟ ਕਰਨੀ ਪੈ ਰਹੀ ਸੀ। ਸੋ ਪੋਜ਼ਿਟਿਵਿਟੀ ਜਿਹੜੀ ਆ ਉਹ ਥੋੜੀ ਜਿਹੀ ਆਉਣੀ ਸ਼ੁਰੂ ਹੋਈ ਆ, ਇੱਕ ਤਾਂ ਆ ਕਿ ਬਾਰਡਰ ਓਪਨ ਹੋ ਰਿਹਾ ਆ ਤੇ ਨਾਲ ਹੀ ਨਾਲ ਜਿਹੜੇ ਅਗਲੇ ਸਾਲ ਦੇ ਵਿੱਚ ਮਾਈਗ੍ਰੇਸ਼ਨ ਕਿੰਨੀ ਹੋਊਗੀ ਇਹਦੇ ਲਈ ਜਿੰਨੀਆਂ ਵੀ ਰਿਪੋਰਟਸ ਆ ਰਹੀਆਂ ਆ ਜਾਂ ਜਿਹੜੇ ਵੀ ਸਪੈਸ਼ਲਿਸਟ ਆ ਉਹ ਇਹੀ ਕਹਿ ਰਿਹਾ ਕਿ ਆਸਟ੍ਰੇਲੀਆ ਨੂੰ ਬਹੁਤ ਵੱਡੇ ਲੈਵਲ ਤੇ ਮਾਈਗ੍ਰੈਂਟਸ ਦੀ ਲੋੜ ਆ, ਤੇ ਸਪੈਸ਼ਲੀ ਨਹੀਂ ਸਿਰਫ ਟੈਂਪਰੇਰੀ ਨਹੀਂ, ਇਹਦੇ ਵਿੱਚ ਉਹ ਪਰਮਾਨੈਂਟ ਦੀ ਵੀ ਗੱਲ ਕਰ ਰਿਹਾ ਕਿ ਪੀਆਰ ਲੋਕੀ ਵੀ ਜਿਹੜੇ ਆ ਉਹ ਬਹੁਤ ਵੱਡੀ ਮਾਤਰਾ ਵਿੱਚ ਆਸਟ੍ਰੇਲੀਆ ਨੂੰ ਚਾਹੀਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਇਨਫੈਕਟ ਹੋਣੀ ਚਾਹੀਦੇ ਆ, ਬਟ ਕਿਉਂਕਿ ਹਲੇ ਬਾਰਡਰ ਓਪਨ ਹੋਣਾ ਤਾਂ ਸਲੋਲੀ ਸਲੋਲੀ ਜਿਹੜੀ ਕਿ ਮਾਈਗ੍ਰੈਂਟ ਦੀ ਨੰਬਰਸ ਆ ਉਹ ਇਹ ਵਧਾਣ। ਸੋ ਇਹਦਾ ਇਨਡਾਇਰੈਕਟ ਇੰਪੈਕਟ ਕੀ ਹੋਊਗਾ ਕਿ ਜਿਹੜੇ ਵੀ ਐਪਲੀਕੈਂਟਸ ਇੱਥੇ ਹਲੇ ਤੱਕ ਨਿਰਾਸ਼ ਹੋ ਰਹੇ ਸੀਗੇ ਕਿਉਂਕਿ ਪਿਛਲੇ 2 ਸਾਲਾਂ ਚ ਆਪਾਂ ਇਹ ਵੀ ਦੇਖਿਆ ਕਿ ਨੰਬਰਸ ਜਿਹੜੇ ਆ ਮਾਈਗ੍ਰੇਸ਼ਨ ਦੇ ਇਹਨਾਂ ਨੇ ਬਹੁਤ ਘਟਾਏ ਕਿਉਂਕਿ ਬਾਰਡਰ ਕਲੋਜ਼ ਸੀਗਾ ਤੇ ਜੋ ਵੀ ਇਹਨਾਂ ਦਾ ABCD ਰੀਜ਼ਨ ਸੀ। ਬਟ ਉਹ ਅਗਲੇ ਸਾਲ ਹੁਣ ਜਦੋਂ ਨਵਾਂ ਫਾਈਨੈਂਸ਼ੀਅਲ ਈਅਰ ਆਊਗਾ ਉਹਦੇ ਵਿੱਚ ਦੇਖਣ ਨੂੰ ਆ ਸਕਦਾ ਕਿ ਨੰਬਰ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਵਾਧਾ ਹੋਵੇ ਤੇ ਜਿਹੜੇ ਵੀ ਐਪਲੀਕੈਂਟਸ ਹਾਲੇ ਤੱਕ ਇੱਥੇ ਸਪੈਸ਼ਲੀ ਜਿਹੜੇ ਆਨ ਸ਼ੋਰ ਜਿਹਨਾਂ ਨੂੰ ਕਾਫੀ ਸਾਲ ਹੋ ਚੁੱਕੇ ਆ ਤੇ ਉਹਨਾਂ ਨੂੰ ਆਸ ਨਹੀਂ ਦਿਖ ਰਹੀ ਕਿ ਸਾਡਾ ਕੀ ਹੋਊਗਾ ਕਦੀ, ਸਾਰੇ ਇਹ ਗੱਲ ਕਰਦੇ ਕਿ ਸਟੇਟਸ ਜਿਹੜੀਆਂ ਉਹ ਮੂਵ ਕਰਾਂਗੇ ਆਪਾਂ ਕਿਹੜੀ ਸਟੇਟ ਜਾਈਏ, ਮੋਸਟਲੀ ਇਨਕੁਆਇਰੀ ਇਹ ਹੁੰਦੀ ਆ ਵਿਕਟੋਰੀਆ ਕੰਮ ਕਰ ਰਹੇ ਹਾਂ ਜੀ ਕਿੱਥੇ ਜਾਈਏ, ਆਪਾਂ ਇਹੀ ਕਹੀਦਾ ਕਦੀ ਸਾਊਥ ਆਸਟ੍ਰੇਲੀਆ ਚੱਲ ਜਾਓ ਜੀ, ਕਦੀ ACT ਚੱਲ ਜਾਓ, ਇੱਧਰ ਚੱਲ ਜਾਓ, ਤਸਮੈਨੀਆ ਚੱਲ ਜਾਓ। ਬਟ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣ ਨੂੰ ਆ ਸਕਦਾ ਕਿ ਜਿੱਥੇ ਜਿੱਥੇ ਵੀ ਜਿੱਥੇ ਵੀ ਐਪਲੀਕੈਂਟਸ ਹੈਗੇ ਆ ਉਹਨਾਂ ਦੀ ਆ 491190 ਦੀ ਆਪਸ਼ਨ ਵੱਧ ਸਕਦੀਆਂ ਆ, ਇਨਫੈਕਟ 189 ਦੀ ਆ ਵੀ। ਸੋ ਪੋਜ਼ਿਟਿਵ ਨਿਊਜ਼ ਤੋਂ ਪਹਿਲੀ ਜਿਹੜੀ ਅਪਡੇਟ ਆ ਕਰਦੇ ਹਾਂ ਕਿ ਸਾਰਿਆਂ ਨੂੰ ਪਤਾ ਜਿਹੜੀ ਸਭ ਤੋਂ ਵੱਡੀ ਪੋਜ਼ਿਟਿਵ ਨਿਊਜ਼ ਸੁਣਨ ਨੂੰ ਮਿਲੀ ਆ ਉਹ ਇਹ ਆ ਕਿ ਫਾਈਨਲੀ ਪੇਰੈਂਟਸ ਨੂੰ ਜਿਹੜਾ ਆ ਉਹ ਇਹਨਾਂ ਨੇ ਐਗਜ਼ੰਪਸ਼ਨ ਕੈਟਾਗਰੀ ਦੇ ਵਿੱਚ ਇਨਕਲੂਡ ਕਰ ਲਿਆ ਆ ਟਰੈਵਲ ਪਰਪਸਿਸ ਲਈ ਆਸਟ੍ਰੇਲੀਆ ਚ, ਕਿਉਂਕਿ ਜਦੋਂ ਉਹਦੇ ਬਾਰਡਰ ਕਲੋਜ਼ ਕੀਤੇ ਹੋਏ ਸੀ ਬਹੁਤ ਸਾਰੀ ਫੈਮਿਲੀਜ਼ ਜਿਹੜੀਆਂ ਆ ਉਹ ਆਪਣੇ ਪੇਰੈਂਟਸ ਤੋਂ ਨਹੀਂ ਮਿਲ ਪਾਈਆਂ ਤੇ ਉਹਦੇ ਵਿੱਚ ਕਈ ਚੀਜ਼ਾਂ ਏਦਾਂ ਦੀਆਂ ਵੀ ਹੋਈਆਂ ਕਿ ਜਿਹੜੀਆਂ ਤੁਹਾਡੇ ਹੱਥ ਚ ਨਹੀਂ ਹੁੰਦੀਆਂ। ਬਟ ਆਪਣੀ ਫੈਮਿਲੀ ਸਪੈਸ਼ਲੀ ਪੇਰੈਂਟਸ ਤੋਂ ਦੂਰ ਰਹਿਣਾ ਇੱਕ ਬਹੁਤ ਹੀ ਜ਼ਿਆਦਾ ਆ ਜਿਹੜਾ ਸਮਾਂ ਸੀ 2 ਸਾਲ ਦਾ ਇਹ ਦੁੱਖ ਭਰਿਆ ਸੀ। ਸੋ ਇਹਦੇ ਪਿੱਛੇ ਕਾਫੀ ਜ਼ਿਆਦਾ ਗਵਰਨਮੈਂਟ ਦੇ ਪਿੱਛੇ ਜੋ ਕਿ ਆ ਕਿ ਕਾਫੀ ਪ੍ਰੈਸ਼ਰ ਸੀ ਕਿ ਪੇਰੈਂਟਸ ਨੂੰ ਜਿਹੜਾ ਉਹ ਜ਼ਰੂਰ ਇਨਕਲੂਡ ਕੀਤਾ ਜਾਵੇ ਤੇ ਫਾਈਨਲੀ ਉਹਨਾਂ ਨੇ ਜਦੋਂ ਬਾਰਡਰ ਓਪਨ ਹੋਏ ਨਵੰਬਰ ਦੇ ਵਿੱਚ ਤੇ ਉਹਨਾਂ ਨੇ ਪੇਰੈਂਟਸ ਨੂੰ ਐਗਜ਼ੰਪਸ਼ਨ ਦੇ ਦਿੱਤੀ ਮਤਲਬ ਤੁਹਾਨੂੰ ਅਪਲਾਈ ਤਾਂ ਕਰਨੀ ਪੈਣੀ ਆ ਬਟ ਪੇਰੈਂਟਸ ਜਿਹੜੇ ਆ ਉਹ ਆਸਟ੍ਰੇਲੀਆ ਚ ਟਰੈਵਲ ਕਰ ਸਕਦੇ ਆ ਪ੍ਰੋਵਾਈਡਡ ਤੁਹਾਡੇ ਜਿਹੜੇ ਐਟ ਦਾ ਮੂਮੈਂਟ ਜਿਹੜੇ ਬੱਚੇ ਆ ਉਹਨਾਂ ਚ ਕੋਈ ਨਾ ਕੋਈ PR ਜਾਂ ਸਿਟੀਜ਼ਨ ਹੋਣਾ ਚਾਹੀਦਾ ਆ। ਸੋ ਇਹ ਬਹੁਤ ਵੱਡੀ ਰਿਲੀਫ ਆ ਤੇ ਆਪਾਂ ਨਾਲ ਹੀ ਨਾਲ ਅਗਰ ਗੱਲ ਕਰੀਏ ਕਿ ਪੇਰੈਂਟਸ ਜਿਹੜੇ ਆ ਹੁਣ ਜਿਹੜੇ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਜੋ ਇਨਕੁਆਇਰੀਜ਼ ਆ ਜਾਂ ਫੋਨ ਕਾਲਸ ਆ ਜਾਂ ਸਾਰਿਆਂ ਦੀ ਧਿਆਨ ਜਿਹੜਾ ਆ ਉਹ ਇਹੀ ਲੱਗਾ ਹੋਇਆ ਕਿ ਸਾਡੇ ਪੇਰੈਂਟਸ ਜਿਹੜੇ ਆ ਉਹ ਜਲਦੀ ਤੋਂ ਜਲਦੀ ਇੱਥੇ ਆ ਜਾਣ। ਹੁਣ ਉਹ ਜਦੋਂ ਪੇਰੈਂਟਸ ਆਉਣ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ 2 ਚੀਜ਼ਾਂ ਇਨਵੋਲਵ ਆ, ਇੱਕ ਉਹਨਾਂ ਦਾ ਵੀਜ਼ਾ ਐਪਲੀਕੇਸ਼ਨ ਲੌਂਚ ਕਰਨੀ, ਕਈਆਂ ਕੋਲ ਜੇ ਤਾਂ ਵੀਜ਼ਾ ਹੈਗਾ ਤਾਂ ਆ ਸਕਦੇ ਆ ਬਟ ਮੋਸਟਲੀ ਕਿਹਾ ਕਿਉਂਕਿ 1.5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਤਾਂ ਮੋਸਟਲੀ ਸਾਰਿਆਂ ਦੇ ਵੀਜ਼ਾ ਜਿਹੜੇ ਆ ਉਹ ਐਕਸਪਾਇਰ ਹੋ ਚੁੱਕੇ ਆ। ਸੋ ਇੱਕ ਆ ਕਿ ਵੀਜ਼ਾ ਲੌਂਚ ਕਰਨਾ ਤੇ ਨਾਲ ਦੂਜੀ ਚੀਜ਼ ਆ ਆਪਾਂ ਐਗਜ਼ੰਪਸ਼ਨ ਅਪਲਾਈ ਕਰਨੀ ਉਹਨਾਂ ਦੇ ਟਰੈਵਲ ਦੇ ਲਈ। ਸੋ ਜਿਹੜੇ ਜਿਹੜੇ ਵੀ ਆਪਣੇ ਐਪਲੀਕੈਂਟਸ ਜਿਹੜੇ ਆਪਣੇ ਪੇਰੈਂਟਸ ਨੂੰ ਇੱਥੇ ਬੁਲਾਉਣ ਦਾ ਸੋਚ ਰਹੇ ਆ ਤੇ ਇਹ ਦੋਨੋਂ ਚੀਜ਼ਾਂ ਕਰਨੀਆਂ ਜ਼ਰੂਰੀ ਹੈ ਜੀ। ਇਹ ਵੀ ਦੇਖਣ ਚ ਆਇਆ ਕਿ ਵਿਜ਼ਟਰ ਵੀਜ਼ਾ ਜਿਹੜਾ ਪਹਿਲਾਂ ਜਿਹੜਾ ਟਾਈਮ ਫਰੇਮ ਬਹੁਤ ਜ਼ਿਆਦਾ ਸੀ 6 ਤੋਂ 8 ਮਹੀਨੇ ਵੀ ਡਿਪਾਰਟਮੈਂਟ ਲਗਾ ਰਿਹਾ ਸੀ ਉਹ ਹੁਣ ਕਈ ਐਪਲੀਕੇਸ਼ਨ ਜਿਹੜੀਆਂ ਹਫ਼ਤੇ ਹਫ਼ਤੇ ਦੇ ਵਿੱਚ ਵੀ ਅਪਰੂਵਲ ਆ ਰਹੀਆਂ ਉਹਦੀਆਂ। ਬਟ ਉਹਦੇ ਵਿੱਚ ਜਿਹੜੀ ਚੀਜ਼ ਦਾ ਧਿਆਨ ਰੱਖਣਾ ਉਸ ਤੁਸੀਂ ਜਦੋਂ ਵੀ ਤੁਸੀਂ ਵਿਜ਼ਟਰ ਵੀਜ਼ਾ ਦੀ ਆਪਣੀ ਐਪਲੀਕੇਸ਼ਨ ਲਾਓ ਪੇਰੈਂਟਸ ਦੀ ਨਾਲ ਹੀ ਨਾਲ ਤੁਸੀਂ ਐਗਜ਼ੰਪਸ਼ਨ ਅਪਲਾਈ ਕਰਨੀ ਹੈ ਕਿਉਂਕਿ ਐਗਜ਼ੰਪਸ਼ਨ ਇੱਕ ਵਾਰੀ ਆ ਜਾਵੇ ਤਾਂ ਤੁਸੀਂ ਜਿਹੜੀ ਆਪਣੀ ਫਾਈਲ ਆ ਉਹਨੂੰ ਅਪਡੇਟ ਕਰਕੇ ਵੀਜ਼ਾ ਗ੍ਰਾਂਟ ਬਹੁਤ ਜਲਦੀ ਡਿਪਾਰਟਮੈਂਟ ਕਰ ਰਿਹਾ ਹੈ। ਦੂਜੀ ਅਗਰ ਆਪਾਂ ਗੱਲ
ਜਿਵੇਂ ਤੁਸੀਂ ਪੇਰੈਂਟਸ ਵੀਜ਼ੇ ਦੀ ਗੱਲ ਕੀਤੀ ਹੈ ਵੈਸੇ ਵਿਜ਼ਟਰ ਵੀਜ਼ੇ ਦੀ ਗੱਲ ਅਸਲ ਦੇ ਵਿੱਚ ਹੋ ਰਹੀ ਹੈ ਕਿ ਵਿਜ਼ਟਰ ਜੇ ਐਜ਼ ਅ ਵਿਜ਼ਟਰ ਪੇਰੈਂਟਸ ਆ ਰਹੇ ਇੱਥੇ ਹਨਾ ਤੇ ਐਗਜ਼ੰਪਸ਼ਨ ਜਿਹੜੀ ਉਹ ਅਪਲਾਈ ਕਰ ਸਕਦੇ ਆ। ਪਰ ਇੱਕ ਸਵਾਲ ਸਾਡੇ ਤੱਕ ਪਹੁੰਚਿਆ ਸੀ, ਸਾਡੇ ਕੋਈ ਲਿਸਨਰ ਜਿਹੜੇ ਆ ਉਹ ਸਾਡੇ ਨਾਲ ਜੁੜਦੇ ਆ, ਪਿਛਲੇ ਹਫ਼ਤਿਆਂ ਦੇ ਵਿੱਚ ਉਡੀਕ ਕਰ ਰਹੇ ਸਨ ਪ੍ਰੋਗਰਾਮ ਦੀ ਪਰ ਉਹ ਪ੍ਰੋਗਰਾਮ ਜਿਹੜਾ ਆਪਾਂ ਨਹੀਂ ਲੈ ਕੇ ਆ ਸਕੇ। ਉਹਨਾਂ ਦਾ ਸਵਾਲ ਸੀ ਕਿ ਜਿਹੜਾ 600 ਵੀਜ਼ਾ ਜੇਕਰ ਉਹ ਆਪਣੇ ਪੇਰੈਂਟਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਤੇ ਉਹਦੇ ਵਿੱਚ ਸ਼ਾਇਦ ਇੱਕ ਜਿਹੜਾ ਸਵਾਲ ਹੈ ਉਹ ਕੀਤਾ ਜਾਂਦਾ ਕਿ ਉਹਨਾਂ ਦੇ ਜਿਹੜੇ ਪੇਰੈਂਟ ਹੈ ਜਿਨ੍ਹਾਂ ਦੇ ਲਈ ਉਹ ਅਪਲਾਈ ਕਰ ਰਹੇ ਆ ਕੀ ਉਹ ਪਿਛਲੇ ਸਮੇਂ ਚ ਕਿਤੇ ਹਸਪਤਾਲ ਗਏ ਆ, ਔਰ ਜੇ ਉਹ ਹਸਪਤਾਲ ਗਏ ਆ ਤੇ ਉਹਨਾਂ ਦੇ ਲਈ ਉਹਨਾਂ ਨੂੰ ਉੱਥੇ ਯੈਸ ਕਰਨੀ ਪੈਣੀ ਕਿਉਂਕਿ ਉਹਨਾਂ ਦਾ ਕੰਸਰਨ ਇਹ ਸੀ ਕਿ ਉਹਨਾਂ ਦੇ ਜਿਹੜੇ ਪਿਤਾ ਜੀ ਆ ਉਹਨਾਂ ਦੀ ਬਾਈਪਾਸ ਸਰਜਰੀ ਜਿਹੜੀ ਹੈ ਉਹ ਹੋਈ ਹੈ ਹਨਾ ਪਿਛਲੇ ਸਾਲਾਂ ਦੇ ਵਿੱਚ, ਤੇ ਕੀ ਉਹਨਾਂ ਨੂੰ ਉਹ ਸਾਰੀ ਡਿਟੇਲ ਜਿਹੜੀ ਉਹ ਦੇਣੀ ਪਵੇਗੀ ਜਾਂ ਫਿਰ ਉਹਨਾਂ ਦੇ ਵੀਜ਼ੇ ਦੇ ਉੱਤੇ ਉਹਦਾ ਅਸਰ ਜਿਹੜਾ ਆ ਉਹ ਪਏਗਾ ਜੇਕਰ ਉਹ ਪਰਮਾਨੈਂਟ ਉਹਨਾਂ ਦੇ ਲਈ ਅਪਲਾਈ ਕਰਦੇ ਇੱਥੇ।
ਦੇਖੋ ਇਹਦੇ ਚ ਪਹਿਲੀ ਜਿਹੜੀ ਚੀਜ਼ ਹੈਗੀ ਆ, ਬੜਾ ਅੱਛਾ ਕੁਐਸਚਨ ਆ ਵੈਸੇ ਇਹਨਾਂ ਦਾ। ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਉਹ ਇਹ ਆ ਕਿ ਆਪਾਂ ਡਿਪਾਰਟਮੈਂਟ ਨੂੰ ਸਹੀ ਇਨਫੋਰਮੇਸ਼ਨ ਦੇਈਏ। ਆਫਕੋਰਸ ਹਮੇਸ਼ਾ ਡਿਪਾਰਟਮੈਂਟ ਨੂੰ ਜਿਹੜੀ ਆ ਇਨਫੋਰਮੇਸ਼ਨ ਸਹੀ ਹੀ ਦੇਣੀ ਚਾਹੀਦੀ ਆ। ਅਗਰ ਡਿਪਾਰਟਮੈਂਟ ਤੋਂ ਆਪਾਂ ਕੋਈ ਵੀ ਚੀਜ਼ ਦਾ ਓਲਾ ਰੱਖਦੇ ਆ ਉਹ ਐਡਵਾਈਸੇਬਲ ਨਹੀਂ ਹੁੰਦਾ ਤੇ ਉਹ ਸਦਾ ਲਈ ਤੁਹਾਡੇ ਫਿਰ ਬੈਨ ਵੀ ਲੱਗ ਸਕਦਾ ਹੈ। ਸੋ ਬੈਨ ਲੱਗੇ ਨਾ ਲੱਗੇ ਆਪਾਂ ਹਮੇਸ਼ਾ ਟਰੂਥਫੁਲ ਰਹਿਣਾ ਚਾਹੀਦਾ ਜੀ। ਆਪਾਂ ਇਨਫੋਰਮੇਸ਼ਨ ਅਗਰ ਕੁਐਸਚਨ ਹੈਗੀ ਆਪਾਂ ਉਹ ਦੇਣੀ ਆ। ਸੈਕਿੰਡ ਥਿੰਗ ਕਿ ਇਹ ਚੀਜ਼ ਵੀਜ਼ਾ ਪ੍ਰੋਸੈਸਿੰਗ ਨੂੰ ਅਫੈਕਟ ਕਰਦੀ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ PR ਅਪਲਾਈ ਕਰਦੇ ਉਸ ਚੀਜ਼ ਨੂੰ ਅਫੈਕਟ ਕਰੂਗੀ। ਉਹਦੇ ਵਿੱਚ ਕੀ ਹੁੰਦਾ, ਦੇਖੋ ਕੋਈ ਵੀ ਜਦੋਂ ਆਪਾਂ ਗੱਲ ਕਰੀਏ ਕਿ ਕੋਈ ਓਪਰੇਸ਼ਨ ਹੋਇਆ ਜਾਂ ਸਰਜਰੀ ਹੋਈ ਜਾਂ ਹਾਰਟ ਦਾ ਹੋਇਆ, ABCD ਕੁਛ ਵੀ ਹੋਵੇ, ਡਿਪਾਰਟਮੈਂਟ ਨੂੰ ਉਦੋਂ ਤੱਕ ਕੋਈ ਫਰਕ ਨਹੀਂ ਪੈਂਦਾ ਐਸ ਲੌਂਗ ਐਸ ਉਹ ਜਿਹੜੀ ਆਪਾਂ ਚੀਜ਼ ਦੀ ਗੱਲ ਕਰ ਰਹੇ ਹਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਤੇ ਹੈਲਥ ਕੇਅਰ ਸੈਕਟਰ ਤੇ ਬੋਝ ਨਾ ਪਾਵੇ। ਸੋ ਉਹਦੇ ਲਈ ਉਹ ਇਹ ਦੇਖਦੇ ਆ ਕਿ ਅੱਗੇ ਆਉਣ ਵਾਲੇ 5 ਜਾਂ 10 ਸਾਲਾਂ ਦੇ ਵਿੱਚ ਜੇ ਕੋਈ ਇਸ਼ੂ ਹੈਗਾ ਆ ਹੈਲਥ ਦੇ ਰਿਲੇਟਡ ਉਹ ਕਿੰਨਾ ਕੁ ਵਰਸ ਹੋ ਸਕਦਾ ਆ, ਤਾਂ ਉਹਦੇ ਲਈ ਮੈਡੀਕਲ ਆਫੀਸਰ ਜਿਹੜਾ ਉਹ ਓਪੀਨੀਅਨ ਦਿੰਦਾ ਆ। ਹੁਣ ਫੋਰ ਐਗਜ਼ਾਮਪਲ ਅਗਰ ਕਿਸੇ ਨੂੰ ਡਾਇਬਟੀਜ਼ ਆ, ਠੀਕ ਹੈ, ਸੋ ਡਿਪਾਰਟਮੈਂਟ ਇੰਨਾ ਜ਼ਿਆਦਾ ਕੇਅਰ ਨਹੀਂ ਕਰੂਗਾ, ਬਟ ਅਗਰ ਉਹੀ ਸੀਵੀਅਰ ਹੋ ਜਾਵੇ, ਠੀਕ ਹੈ, ਉਹਦਾ ਲੈਵਲ ਜਿਹੜਾ ਆ ਉਹ ਸੀਵੀਅਰਿਟੀ ਵਾਲਾ ਹੋ ਜਾਵੇ ਤੇ ਪਲੱਸ ਅਗਰ ਉਹ ਕਿਡਨੀਜ਼ ਨੂੰ ਅਫੈਕਟ ਕਰ ਦਿੰਦਾ ਹੈ ਤੇ ਕਿਡਨੀਜ਼ ਦੇ ਵਿੱਚ ਜਿਹੜਾ ਕਿਡਨੀ ਸਪੈਸ਼ਲਿਸਟ ਹੈ ਜਾਂ ਮੈਡੀਕਲ ਆਫੀਸਰ ਇਹ ਕਹਿ ਦਿੰਦਾ ਕਿ ਅਗਲੇ 5-10 ਸਾਲਾਂ ਦੇ ਵਿੱਚ ਇਹ ਉਸ ਜਿਹੜੀ ਵੀ ਡਿਸੀਜ਼ ਹੈਗੀ ਆ ਉਹ ਅੱਗੇ ਜਾ ਕੇ ਜ਼ਿਆਦਾ ਡੇਂਜਰਸ ਹੋ ਜਾਊਗੀ ਤੇ ਆਸਟ੍ਰੇਲੀਅਨ ਹੈਲਥ ਕੇਅਰ ਦੇ ਉੱਤੇ ਇੱਕ ਬੋਝ ਬਣੂਗਾ ਕਿ ਜਿਹ 'ਚ ਖਰਚਾ ਕਰਨਾ ਪੈ ਸਕਦਾ ਹੈ ਡਿਪਾਰਟਮੈਂਟ ਨੂੰ ਆਸਟ੍ਰੇਲੀਅਨ ਗਵਰਨਮੈਂਟ ਨੂੰ, ਤੇ ਉਸ ਕੇਸ ਦੇ ਵਿੱਚ ਉਹ ਰਿਫਿਊਜ਼ਲ ਕਰ ਸਕਦੇ ਆ, ਠੀਕ ਹੈ, ਪਰ ਉਹਨੂੰ ਵੀ ਤੁਸੀਂ ਕਾਊਂਟਰ ਕਰ ਸਕਦੇ ਆ ਕਿ ਅਗਰ ਸਪੈਸ਼ਲਿਸਟ ਰਿਪੋਰਟ ਲੈ ਕੇ ਲਾ ਦਿੱਤੀ ਜਾਵੇ। ਸੋ ਤੁਹਾਡੇ ਕੇਸ ਦੇ ਵਿੱਚ ਸਿੱਧਾ ਮੈਂ ਯੈਸ ਜਾਂ ਨੋ ਨਹੀਂ ਕਰ ਸਕਦਾ ਕਿ ਏਦਾਂ ਹੋ ਜਾਊਗਾ, ਬਟ ਡਿਪੈਂਡ ਕਰਦਾ ਆ ਕਿ ਸੀਵੀਅਰਿਟੀ ਆਫ ਇਸ਼ੂ ਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਸਪੈਸ਼ਲਿਸਟ ਆ, ਹਾਰਟ ਸਪੈਸ਼ਲਿਸਟ ਜਿਹਨਾਂ ਨੇ ਬਾਈਪਾਸ ਸਰਜਰੀ ਦੀ ਗੱਲ ਕੀਤੀ ਕਿ ਇੱਕ ਵਾਰ ਜੋ ਸਰਜਰੀ ਹੋ ਗਈ ਤੇ ਸਪੈਸ਼ਲਿਸਟ ਦੀ ਇਹਦੇ ਵਿੱਚ ਕੀ ਰਾਏ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਇੰਪੈਕਟ ਹੋ ਸਕਦਾ ਜਾਂ ਨਹੀਂ ਹੋ ਸਕਦਾ। ਦੇਖੋ ਡਿਪਾਰਟਮੈਂਟ ਵੀ ਏਦਾਂ ਨਹੀਂ ਕਹੂਗਾ ਕਿ ਅਨਸਰਟੇਨਿਟੀ ਤਾਂ ਲਾਈਫ 'ਚ ਹੈਗੀ, ਕਿਸੇ ਨੂੰ ਕੁਛ ਹੋ ਸਕਦਾ, ਬਟ ਉਸ ਪਰਟੀਕੁਲਰ ਇਸ਼ੂ ਕਰਕੇ ਉਹਨਾਂ ਦੀ ਕੀ ਰਾਏ ਆ। ਅਗਰ ਤਾਂ ਸਪੈਸ਼ਲਿਸਟ ਕਹਿੰਦਾ ਦੇਖੋ ਜੀ ਹੁਣ ਨੋਰਮਲ ਆ, ਕੁਛ ਨਹੀਂ ਆ, ਪਿੱਛੇ ਜੋ ਹੋਇਆ ਸੀ ਉਹ ਠੀਕ ਕਰਤਾ ਹੋਇਆ, ਦੈਨ ਫਾਈਨ ਐਂਡ ਗੁੱਡ, ਉਹਦਾ ਕੋਈ ਇੰਪੈਕਟ ਨਹੀਂ ਹੋਣਾ ਵੀਜ਼ਾ ਐਪਲੀਕੇਸ਼ਨਸ ਤੇ, ਠੀਕ ਹੈ। ਸੋ ਇਸ ਚੀਜ਼ ਦੇ ਉੱਤੇ ਥੋੜਾ ਧਿਆਨ ਰੱਖ ਕੇ ਇੱਕ ਵਾਰ ਸਪੈਸ਼ਲਿਸਟ ਤੋਂ ਇਹਦੇ ਬਾਰੇ ਗੱਲ ਕਰਕੇ ਦੈਨ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਪ੍ਰੋਸੀਡ ਕਰ ਸਕਦੇ ਹੋ ਜਾਂ ਆਪਣੇ ਫਿਊਚਰ ਲਈ ਜੋ ਵੀ ਡਿਸੀਜ਼ਨ ਲੈਣਾ ਉਹਦੇ ਬੇਸ ਤੇ ਲੈ ਸਕਦੇ ਹੋ।
ਠੀਕ, ਬਹੁਤ ਸ਼ੁਕਰੀਆ। ਸੋ ਅਸੀਂ ਉਹਨਾਂ ਤੱਕ ਜ਼ਰੂਰ ਇਹ ਜਿਹੜਾ ਤੁਹਾਡਾ ਜਵਾਬ ਪਹੁੰਚਾਵਾਂਗੇ ਤੇ ਅਗਲੇ ਅਪਡੇਟਸ ਦੇ ਉੱਤੇ ਹੁਣ ਆਪਾਂ ਗੱਲ ਕਰਾਂਗੇ।
ਹਾਂਜੀ ਜ਼ਰੂਰ ਜੀ। ਦੂਜੀ ਜਿਹੜੀ ਇੱਕ ਅਪਡੇਟ ਆ ਉਹ ਹਲੇ ਕਾਫੀ ਸਮੇਂ ਤੋਂ ਡਿਪਾਰਟਮੈਂਟ ਵੱਲੋਂ ਪੈਂਡਿੰਗ ਪਈ ਆ, ਉਹ ਹੈਗੀ ਆ ਪਾਰਟਨਰ ਵੀਜ਼ਾ ਨੂੰ ਲੈ ਕੇ। ਸੋ ਪਾਰਟਨਰ ਵੀਜ਼ਾ ਦੇ ਵਿੱਚ ਇੱਕ ਜਿਹੜੀ ਚੇਂਜ ਡਿਪਾਰਟਮੈਂਟ ਕਾਫੀ ਸਮੇਂ ਤੋਂ ਕਹਿ ਰਿਹਾ ਉਹ ਇਹ ਸੀਗੀ ਕਿ ਜਿਹੜੀ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਹੁੰਦੀ ਆ ਕਿ ਜਦੋਂ ਵੀ ਪਾਰਟਨਰ ਵੀਜ਼ਾ ਪਾਉਂਦੇ ਆ ਕਿ ਤੁਹਾਡਾ ਚਾਹੇ ਹਸਬੈਂਡ ਆ ਚਾਹੇ ਵਾਈਫ ਆ ਜਿਹੜੇ ਵੀ ਸਿਟੀਜ਼ਨ ਜਾਂ PR ਆ, ਉਹਦੀ ਆਪਾਂ ਇੱਕ ਪ੍ਰੀ ਕੰਡੀਸ਼ਨ ਰੱਖਦੇ ਨੀ ਕਿ ਸਪੋਂਸਰਸ਼ਿਪ ਜਿਹੜੀ ਆ ਉਹ ਪਹਿਲਾਂ ਅਪਰੂਵ ਹੋਣੀ ਚਾਹੀਦੀ ਆ। ਇਸ ਟਾਈਮ ਜੋ ਕਰੰਟ ਪ੍ਰੋਸੈਸ ਇਹ ਹੈ ਕਿ ਜੇ ਆਪਾਂ ਵੀਜ਼ਾ ਦੀ ਐਪਲੀਕੇਸ਼ਨ ਪਹਿਲਾਂ ਪਾਈ ਦੀ ਆ ਫਿਰ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਲਾਂਚ ਕਰੀ ਦੀ ਆ, ਦੋਨੋਂ ਚੀਜ਼ਾਂ ਇਕੱਠੀਆਂ ਪ੍ਰੋਸੈਸ ਹੁੰਦੀਆਂ। ਹੁਣ ਡਿਪਾਰਟਮੈਂਟ ਨੇ ਚੀਜ਼ ਦਾ ਇਨੀਸ਼ੀਏਟਿਵ ਲਿੱਤਾ ਸੀ ਕਿ ਆਪਾਂ ਸਪੋਂਸਰਸ਼ਿਪ ਐਪਲੀਕੇਸ਼ਨ ਪਹਿਲਾਂ ਪਾਈਏ, ਉਹਨੂੰ ਅਪਰੂਵ ਹੋਵੇ ਤੇ ਉਸ ਤੋਂ ਬਾਅਦ ਤੁਹਾਡੀ ਸੀ ਐਲੀਜੀਬਲ ਹੋਵੋਗੇ ਪਾਰਟਨਰ ਵੀਜ਼ਾ ਪਾਉਣ ਲਈ। ਹੁਣ ਇਹਦਾ ਕੀ ਹੈ ਕਿ ਨੈਗੇਟਿਵ ਇੰਪੈਕਟ ਆ ਐਪਲੀਕੈਂਟਸ ਦੇ ਉੱਤੇ। ਨੈਗੇਟਿਵ ਇੰਪੈਕਟ ਇਸ ਕਰਕੇ ਆ ਕਿ ਕਈ ਵਾਰੀ ਕੀ ਹੁੰਦਾ, ਜਿੱਦਾਂ ਫੋਰ ਐਗਜ਼ਾਮਪਲ ਅੱਜ 11 ਨਵੰਬਰ ਆ, ਠੀਕ ਹੈ, ਕਿਸੇ ਦਾ ਵੀਜ਼ਾ 15 ਦਸੰਬਰ ਨੂੰ ਐਕਸਪਾਇਰ ਹੋ ਰਿਹਾ ਤੇ ਡਿਪਾਰਟਮੈਂਟ ਇਕਦਮ ਆਲ ਹੀ ਚੇਂਜ ਕਰ ਦੇਵੇ ਤੇ ਹੁਣ ਤੁਸੀਂ ਕਿਸੇ ਨੇ 25 ਨਵੰਬਰ ਨੂੰ ਆਪਣੀ ਮੈਰਿਜ ਡੇਟ ਫਿਕਸ ਕੀਤੀ ਹੋਈ ਆ, 25 ਨਵੰਬਰ ਤੱਕ ਅਗਰ ਡਿਪਾਰਟਮੈਂਟ ਚੇਂਜ ਲੈ ਆਉਂਦਾ ਆ, ਸੋ ਆਪਣੇ ਕੋਲ ਵਿੰਡੋ ਰਹਿ ਰਹੀ ਸਿਰਫ 20 ਦਿਨ ਦੇ ਅੰਦਰ ਅੰਦਰ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਪਾਣੀ ਵੀ ਆ ਤੇ ਅਪਰੂਵਲ ਵੀ ਆਣੀ ਚਾਹੀਦੀ, ਤਾਂ ਹੀ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਪਾ ਸਕਦੇ ਹੋ। ਸੋ ਇਹ ਇੱਕ ਨੈਗੇਟਿਵ, ਥੋੜੀ ਜਿਹੀ ਨੈਗੇਟਿਵ ਹੋ ਸਕਦੀ ਹੈ ਉਹਨਾਂ ਲਈ ਜਿਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਵਾਲਾ ਆ, ਬਟ ਐਟ ਦ ਮੋਮੈਂਟ ਡਿਪਾਰਟਮੈਂਟ ਵੱਲੋਂ ਕਲੈਰੀਫਿਕੇਸ਼ਨ ਆਈ ਹੈ ਥੋੜੇ ਦਿਨ ਪਹਿਲੇ, ਉਹਨਾਂ ਨੇ ਕਿਹਾ ਕਿ ਹਲੇ ਆਪਾਂ ਚੇਂਜ ਨਹੀਂ ਕਰ ਰਹੇ, ਬਟ ਆਪਾਂ ਡੇਟ ਨਹੀਂ ਡਿਸਾਈਡ ਕਰ ਰਹੇ, ਬਟ ਇਹ ਚੇਂਜ ਡੈਫੀਨੇਟਲੀ ਆਊਗੀ। ਸੋ ਜਿੰਨੇ ਵੀ ਪ੍ਰੋਸਪੈਕਟਿਵ ਪਾਰਟਨਰ ਵੀਜ਼ਾ ਐਪਲੀਕੈਂਟਸ ਹੈਗੇ ਆ ਜਾਂ ਜਿਹੜੇ ਵੀ ਡਿਸਾਈਡ ਕਰ ਰਹੇ ਆ ਆਪਾਂ ਕਿ ਫਾਈਲ ਪਾਣੀ ਆ, ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਆਪਣੀ ਵੀਜ਼ਾ ਐਕਸਪਾਇਰੀ ਦੇ ਕੋਲ ਤੱਕ ਐਂਡ ਤੱਕ ਜਾ ਕੇ ਆਹ ਚੀਜ਼ਾਂ ਨਾ ਕਰੀਏ। ਅਗਰ ਤੁਹਾਡੇ ਕੋਲ ਆਪਸ਼ਨ ਹੈਗੀ ਕਿ ਆਪਾਂ ਪਹਿਲਾਂ ਹੀ ਜਲਦੀ ਆਪਣਾ ਪ੍ਰੋਸੈਸ ਜਿਹੜਾ ਉਹ ਸਟਾਰਟ ਕਰਕੇ ਆਪਣੀ ਵੀਜ਼ਾ ਐਪਲੀਕੇਸ਼ਨ ਲਾਂਚ ਕਰ ਦਈਏ, ਤਾਂ ਮੈਂ ਤੁਹਾਨੂੰ ਇਹੀ ਐਡਵਾਈਸ ਕਰਾਂਗਾ ਕਿ ਐਸ ਸੂਨ ਐਸ ਪੋਸੀਬਲ ਆਪਣਾ ਇਹ ਪ੍ਰੋਸੈਸ ਸਟਾਰਟ ਕਰਤਾ ਜਾਵੇ।
ਠੀਕ, ਸੋ ਇਸ ਤੋਂ ਬਿਨਾਂ ਜੇ ਕੋਈ ਹੋਰ ਅਪਡੇਟ ਹੈ ਤਾਂ ਆਪਾਂ ਉਸਨੂੰ ਵਧਾਵਾਂਗੇ, ਨਹੀਂ ਤਾਂ ਸਾਡੇ ਕੋਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜਨੇ ਸ਼ੁਰੂ ਹੋ ਗਏ ਆ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਦੇ ਸਵਾਲ ਵੀ ਅਸੀਂ ਨਾਲ ਲੱਗਦੇ ਸ਼ਾਮਲ ਕਰਾਂਗੇ।
ਹਾਂਜੀ ਡੈਫੀਨਿਟਲੀ ਅਮਰਦੀਪ ਜੀ, ਅਪਡੇਟਸ ਕਾਫੀ ਹੈ, ਅਗਰ ਆਪਾਂ ਕੁਐਸਚਨ ਜਿਹੜੇ ਉਹਨਾਂ ਦਾ ਆਨਸਰ ਕਰ ਦਿੰਦੇ ਆ ਕੁਇਕਲੀ, ਆਈ ਥਿੰਕ ਉਹ ਬੈਟਰ
ਹੋਊਗਾ। ਜੀ, ਮੈਂ ਜਲਦੀ ਜਲਦੀ ਸਵਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲੀ ਜਿਹੜੀ ਸਾਂਝ ਬਣਾਈ ਹੈ ਜਸ਼ਨ ਮਦਾਨ ਹੋਰਾਂ ਨੇ ਬਣਾਈ ਹੈ, ਤੇ ਜਸ਼ਨ ਮੈਦਾਨ ਪੁੱਛ ਰਹੇ ਨੇ ਕਹਿੰਦੇ ਹਾਊ ਆਰ ਯੂ, ਅਸੀਂ ਬਹੁਤ ਵਧੀਆ ਜੀ, ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ। ਕਹਿੰਦੇ ਮੇਰਾ ਇੱਕ ਕੁਐਸਚਨ ਹੈ ਕਿ 491 SPO ਕੁਈਨਸਲੈਂਡ ਇਨਵੀਟੇਸ਼ਨ ਅਜੇ ਤੱਕ ਆਉਣੇ ਨਹੀਂ ਸ਼ੁਰੂ ਹੋਏ, ਮੇਰੇ ਫਰੈਂਡ ਨੂੰ ਵੀ ਆਇਆ EOI ਲੌਜ 28th of 10th। ਤੇ ਸਵਾਲ ਇਹਨਾਂ ਦਾ ਐਨੀ ਕਹਿੰਦੇ ਪਰਟੀਕੁਲਰ ਰੀਜ਼ਨ ਵਾਈ।
ਦੇਖੋ ਕੁਈਨਸਲੈਂਡ ਦਾ ਤੁਸੀਂ ਦੇਖਿਆ ਹੋਣਾ ਕਿ ਕੁਈਨਸਲੈਂਡ ਨੇ ਨਾ ਕਾਫੀ ਲੇਟ ਇਸ ਸਾਲ ਆਪਣੇ ਫਾਈਨੈਂਸ਼ੀਅਲ ਈਅਰ, ਦੇਖੋ ਨਵੰਬਰ ਸ਼ੁਰੂ ਹੋ ਗਿਆ ਹੈ, ਕਾਫੀ ਲੇਟ ਆਪਣਾ ਸਟੇਟ ਸਪੋਂਸਰਸ਼ਿਪ ਦੇ ਪ੍ਰੋਗਰਾਮ ਬਾਰੇ ਜਿਹੜੀ ਆ ਉਹਨਾਂ ਨੇ ਅਪਡੇਟ ਦਿੱਤੀ ਆ, ਠੀਕ ਹੈ। ਸੋ ਇੱਕ ਰੀਜ਼ਨ ਤਾਂ ਆਇਆ ਕਿਉਂਕਿ ਜਦ ਤਾਈਂ ਬਾਰਡਰ ਕਲੋਜ਼ ਸੀਗੇ ਸਾਰਾ ਪ੍ਰੋਸੈਸ ਹੀ ਸਲੋਅ ਚੱਲਦਾ ਪਿਆ, ਈਵਨ ਇਨਫੈਕਟ ਬਾਕੀ ਸਟੇਟਸ ਵੀ ਜਿਹੜੀਆਂ ਦਿੰਦੀਆਂ ਪਈਆਂ ਨੰਬਰਸ ਘੱਟ ਆ ਤੇ ਹੌਲੀ ਹੌਲੀ ਇਨਵੀਟੇਸ਼ਨ ਦੇਣੀਆਂ। ਕੁਈਨਸਲੈਂਡ ਨੇ ਕਾਫੀ ਲੇਟ ਕਰਤਾ, ਰੀਜ਼ਨ ਕੀ ਆ? ਦੇਖੋ ਉਸ ਉੱਪਰ ਲੈਵਲ ਤੇ ਕੀ ਚੀਜ਼ਾਂ ਹੁੰਦੀਆਂ ਇਹਦੇ ਬਾਰੇ ਕਹਿਣਾ ਮੁਸ਼ਕਿਲ ਆ, ਬਟ ਜੋ ਓਵਰਆਲ ਅਗਰ ਆਪਾਂ ਟੋਟੈਲਿਟੀ ਦੇ ਵਿੱਚ ਗੱਲ ਕਰੀਏ ਤਾਂ ਮਾਹੌਲ ਜਿਹੜਾ ਪਿਛਲੇ ਦੋ ਸਾਲ ਤੋਂ ਕੋਰੋਨਾ ਕਰਕੇ ਨੈਗੇਟਿਵ ਰਿਹਾ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ, ਇਸੀ ਕਰਕੇ ਬਜਟਸ ਨੰਬਰਸ ਵੀ ਘੱਟ ਸੀਗੇ। ਸੋ ਇਹੀ ਰੀਜ਼ਨ ਹੋ ਸਕਦਾ। ਬਾਕੀ ਅਗਰ ਆਪਣਾ ਰਿਕੁਆਇਰਮੈਂਟ ਜਿਹੜੀਆਂ ਅਗਰ ਆਪਾਂ ਮੀਟ ਕਰਦੇ ਪਏ ਹਾਂ SPO ਦੀਆਂ ਤਾਂ ਤੁਸੀਂ ਹੋਪ ਕਰ ਸਕਦੇ ਕਿਉਂਕਿ ਹੁਣ ਪ੍ਰੋਸੈਸਿੰਗ ਜਿਹੜੀਆਂ ਆ ਉਹ ਲੱਗ ਰਿਹਾ ਹੈ ਕਿ ਥੋੜੀਆਂ ਫਾਸਟ ਹੋਣੀਆਂ ਸ਼ੁਰੂ ਹੋਣੀਆਂ, ਤਾਂ ਜਲਦੀ ਹੀ ਇਨਵੀਟੇਸ਼ਨ ਸੋਰੀ ਜਿਹੜੀ ਆਪਣੀ ਅਪਰੂਵਲ ਉਹ ਆ ਸਕਦੀ ਹੈ
ਜੀ। ਤੇ ਅੱਜ ਆਪਾਂ ਜਿਹੜੀ ਇੱਕ ਗੱਲ ਸਕਿਲਡ ਮਾਈਗ੍ਰੇਸ਼ਨ ਦੇ ਲਈ 48-bar ਰਿਮੂਵਲ ਦੀ ਵੀ ਕਰਨੀ ਸੀ, ਸੈਕਸ਼ਨ 48-bar ਰਿਮੂਵਲ ਦੀ ਡਿਟੇਲ ਦੇ ਵਿੱਚ ਜੇ ਗੱਲ ਕੀਤੀ ਜਾ ਸਕਦੀ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ। ਸਾਡੇ ਕੋਲ ਇੱਕ ਸਵਾਲ ਗੁਰਪ੍ਰੀਤ ਪੰਨੂ ਹੋਰਾਂ ਦਾ ਵੀ ਪਹੁੰਚਿਆ ਆ, ਸਵਾਲ ਨਹੀਂ ਹੈ ਵੈਸੇ, ਉਹਨਾਂ ਨੇ ਕਿਹਾ ਹੈ ਕਿ ਫਾਈਨਲੀ 48-bar ਰਿਮੂਵਡ, ਤੇ ਨਾਲ ਹੀ ਨਾਲ ਅੱਗੇ ਪੁੱਛ ਰਹੇ ਨੇ ਕਹਿੰਦੇ ਵਟਸ ਦਾ EOI ਵੇਟਿੰਗ ਪੀਰੀਅਡ ਲਿਵਿੰਗ ਇਨ ਆਊਟਰ ਰੀਜਨਲ ਸਾਊਥ ਆਸਟ੍ਰੇਲੀਆ ਦੇ ਵਿੱਚ ਜੀ।
ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸੈਕਸ਼ਨ 48-bar ਰਿਮੂਵਲ ਕੀਤੀ ਆ ਸਕਿਲਡ ਮਾਈਗ੍ਰੇਸ਼ਨ ਲਈ, ਇਟਸ ਨਾਟ ਸਕਿਲਡ ਮਾਈਗ੍ਰੇਸ਼ਨ ਲਈ ਨਹੀਂ ਕੀਤੀ ਉਹਨਾਂ ਨੇ, ਇਟਸ ਪਾਰਟ ਆਫ ਸਕਿਲਡ ਮਾਈਗ੍ਰੇਸ਼ਨ ਸਟੇਟ ਸਪੋਂਸਰਸ਼ਿਪ ਲਈ ਉਹਨਾਂ ਨੇ, ਜਾਂ ਆਪਾਂ ਗੱਲ ਕਰੀਏ ਕਿ ਰੀਜਨਲ ਸਪੋਂਸਰਡ ਮਾਈਗ੍ਰੇਸ਼ਨ ਇੰਪਲੋਇਰ ਸਪੋਂਸਰਡ ਉਹਦੇ ਲਈ ਕੀਤੀ ਹੈ। 189 ਦੇ ਲਈ ਨਹੀਂ ਆ, ਇਹ 190, 491 ਤੇ 494 ਲਈ ਆ। ਸੋ ਮੋਸਟਲੀ ਉਹਨਾਂ ਨੇ ਸਟੇਟਸ ਦੇ ਲਈ ਧਿਆਨ ਚ ਰੱਖਦੇ ਹੋਏ ਕਿ ਅਗਰ ਸਟੇਟਸ ਨੂੰ ਲੋੜ ਆ ਜਾਂ ਰੀਜਨਲ ਏਰੀਆਜ਼ ਦੇ ਵਿੱਚ ਇੰਪਲੋਇਰ ਨੂੰ ਕਿਸੇ ਇੰਪਲੋਈ ਦੀ ਲੋੜ ਹੈਗੀ ਹੈ ਜਿਹਨੂੰ ਉਹਨਾਂ ਨੇ ਸਪੋਂਸਰ ਕਰਨਾ ਹੈ, ਉਹਨੂੰ ਆਪਾਂ ਪ੍ਰਾਇਓਰਟੀ ਦਈਏ, ਕਿਉਂਕਿ ਸਾਡਾ ਜਿਹੜਾ ਪਰਪਸ ਆ ਕਿ ਅਗਰ ਸਾਨੂੰ ਲੋੜ ਹੀ ਆ ਸਟੇਟ ਨੂੰ ਜਾਂ ਇੰਪਲੋਇਰ ਨੂੰ, ਫਿਰ ਉਸ ਬੰਦੇ ਨੂੰ ਆਪਾਂ ਬਾਹਰ ਕੱਲ ਹੀ ਭੇਜੀਏ ਇਸ ਕੰਟਰੀ ਤੋਂ ਵੀਜ਼ਾ ਲਾਂਚ ਕਰਨ ਲਈ। ਦੇਖੋ ਆਹ ਵਾਲੀ ਜਿਹੜੀ ਚੀਜ਼ ਕੀਤੀ ਆ ਇੱਕ ਤਰੀਕੇ ਨਾਲ ਤਾਂ ਸਾਡੇ ਲਈ ਤਾਂ ਗੁੱਡ ਹੀ ਆ ਜੀ ਐਪਲੀਕੈਂਟਸ ਲਈ, ਬਟ ਇਹ ਚੀਜ਼ ਅਗਰ ਪੈਂਡੇਮਿਕ ਦੇ ਦੌਰਾਨ ਜਦੋਂ ਵਾਇਰਸ ਕਰਕੇ ਜੋ ਬਾਰਡਰ ਬੰਦ ਹੋਏ ਸੀ ਉਸ ਵੇਲੇ ਆ ਜਾਂਦੀ ਤਾਂ ਬਹੁਤ ਸਾਰੇ ਐਪਲੀਕੈਂਟਸ ਲਈ ਆਹ ਚੀਜ਼ ਜਿਹੜੀ ਆ ਹੈਲਪਫੁਲ ਹੋਣੀ ਸੀ। ਆਪਣੇ ਕਈ ਕਲਾਇੰਟ ਵੀ ਆ ਜਿਹੜੇ ਕਿ 190484 ਦੀ ਇਨਵੀਟੇਸ਼ਨ ਆ ਗਏ, ਉਹਨਾਂ ਨੂੰ ਚਾਹੇ ਉਹਨੂੰ ਕੰਟਰੀ ਆਊਟ ਕਰਨੀ ਪਈ ਤੇ ਕਾਫੀ ਟਾਈਮ ਵੇਟ ਕਰਨਾ ਪਿਆ ਇੰਡੀਆ ਦੇ ਵਿੱਚ ਇੱਥੇ ਵਾਪਸ ਆਉਣ ਲਈ ਵੀਜ਼ਾ ਲੈਣ ਤੋਂ ਬਾਅਦ। ਸੋ ਬਟ ਇਟਸ ਅ ਵੈਲਕਮ ਨਿਊਜ਼, ਗੁੱਡ ਨਿਊਜ਼ ਹੀ ਹੈ। ਤੇ ਅਗਰ ਆਪਾਂ ਇਹਨਾਂ ਦੇ ਕੁਐਸਚਨ ਦੀ ਗੱਲ ਕਰੀਏ ਤਾਂ ਤੁਸੀਂ ਰਿਪੀਟ ਕਰੋਗੇ ਪਲੀਜ਼ ਅਮਨਦੀਪ ਜੀ?
ਹਾਂਜੀ, ਇਹਨਾਂ ਨੇ ਪੁੱਛਿਆ ਹੈ ਕਿ ਵਟਸ EIO ਵੇਟਿੰਗ ਪੀਰੀਅਡ ਲਿਵਿੰਗ ਇਨ ਆਊਟਰ ਰੀਜਨਲ ਸਾਊਥ ਆਸਟ੍ਰੇਲੀਆ, EIO ਦਾ ਪੁੱਛ ਰਹੇ ਨੇ ਕਹਿੰਦੇ ਵੀ ਕਿੰਨਾ
ਐਕਸਪ੍ਰੈਸ਼ਨ ਆਫ ਇੰਟਰਸਟ ਦਾ ਇਸ ਟਾਈਮ ਕਿੰਨਾ ਕੁ ਟਾਈਮ ਪੀਰੀਅਡ ਲੱਗ ਸਕਦਾ ਉਹਦੇ ਬਾਰੇ ਕਹਿਣਾ ਥੋੜਾ ਮੁਸ਼ਕਿਲ ਹੁੰਦਾ, ਕਈ ਸਾਰੇ ਫੈਕਟਰਸ ਹੁੰਦੇ ਉਹਦੇ ਵਿੱਚ ਕਿ ਤੁਹਾਨੂੰ ਪਤਾ ਹੀ ਆ ਜਿੱਦਾਂ ਕਿ ਨੰਬਰਸ ਦੀ ਕੀ ਐਲੋਕੇਸ਼ਨ ਆ, ਫਿਰ ਉਹਨਾਂ ਨੇ ਉਸ ਨੰਬਰ ਨੂੰ ਵੰਡ ਕੇ ਡਿਫਰੈਂਟ ਡਿਫਰੈਂਟ ਆਕੂਪੇਸ਼ਨ ਕੀਤਾ ਆ ਕਿ ਸ਼ੈਫ ਲਈ ਆਨੇ ਆ, ਮੋਟਰ ਮਕੈਨਿਕ ਲਈ ਆਨੇ ਆ, ਅਕਾਊਂਟੈਂਟਸ ਲਈ ਆਨੇ ਆ, ਤੇ ਉਸ ਪਰਟੀਕੁਲਰ ਆਕੂਪੇਸ਼ਨ ਦੇ ਲਈ ਅਗਰ ਮੰਨ ਲਓ ਨੰਬਰ ਐਲੋਕੇਟ ਕੀਤਾ ਸ਼ੈਫ ਲਈ ਪਿਆ ਤੇ ਉਹਦੇ ਲਈ ਐਪਲੀਕੈਂਟਸ ਹੈਗੇ ਆ 200, 300, 400। ਸੋ ਉਹ ਚੀਜ਼ਾਂ ਦੇ ਉੱਤੇ ਫਿਰ ਕਈ ਕੁਐਸਚਨਸ ਹੋਰ ਆ ਜਾਂਦੇ ਅੱਗੇ ਕਿ ਤੁਹਾਡੇ ਪੁਆਇੰਟਸ ਕਿੰਨੇ ਹੈਗੇ ਆ, ਫਿਰ ਉਹਨਾਂ ਨੇ ਆਪਣੇ ਰੈਂਕਿੰਗ ਰੱਖੀ ਹੁੰਦੀ ਹੈ, ਨਿਊ ਸਾਊਥ ਵੇਲਜ਼ ਨੇ ਰੱਖੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਦੇਖਣਾ ਜੀ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਕਿੰਨਾ ਹੈ, ਤੁਹਾਡੀ ਇੰਗਲਿਸ਼ ਲੈਂਗੁਏਜ ਕਿੰਨੀ ਹੈ, 80s ਹੈਗੇ ਆ ਤਾਂ ਆਪਾਂ ਤੁਹਾਨੂੰ ਪ੍ਰੈਫਰੈਂਸ ਦੇਵਾਂਗੇ। ਸੋ ਆਹ ਸਾਰੇ ਫੈਕਟਰਸ ਹੁੰਦੇ ਆ, ਡਿਸਾਈਡ ਹੁੰਦਾ ਜਿਹਦੇ ਉਸ ਹਿਸਾਬ ਨਾਲ ਡਿਸਾਈਡ ਹੁੰਦਾ ਕਿ ਆਪਣੀ ਇਨਵੀਟੇਸ਼ਨ ਕਦੋਂ ਤੱਕ ਆ ਸਕਦੀ ਆ। ਬਟ ਮੇਜਰ ਫੈਕਟਰ ਇਹੀ ਆ ਇਸ ਸਾਲ ਦੇ ਵਿੱਚ ਕਿ ਨੰਬਰ ਜਿਹੜੀ ਆ ਐਲੋਕੇਸ਼ਨ, ਚਾਹੇ ਉਹ 189 ਦੀ ਆ ਚਾਹੇ ਸਟੇਟ ਐਲੋਕੇਸ਼ਨ 190491, ਉਹ ਕਾਫੀ ਘੱਟ ਨੇ, ਤਾਂ ਟਾਈਮ ਪੀਰੀਅਡ ਜਿਹੜਾ ਆ ਉਹ ਜ਼ਿਆਦਾ ਲੱਗ ਸਕਦਾ ਆ। ਬਟ ਹੋਪਫੁਲੀ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹ ਜਿੰਨੇ ਵੀ ਬੈਕਅਪ ਪਿਆ ਹੋਇਆ ਜਾਂ ਪਿੱਛੋਂ ਕਾਫੀ ਜਿਹੜਾ ਲੰਬਾ ਬੈਕਅਪ ਹੋ ਚੁੱਕਾ ਆ ਮਾਈਗ੍ਰੈਂਟਸ ਜਿਹਨਾਂ ਨੂੰ ਇਨਵੀਟੇਸ਼ਨ ਨਹੀਂ ਆ ਰਹੀਆਂ, ਉਹ ਕਲੀਅਰ ਹੋਣਾ ਚਾਹੀਦਾ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਹਰਜੋਤ ਜੱਸੜ ਹੁਣੀ ਕਰ ਰਹੇ ਨੇ, ਇਹ ਵੀ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਮੈਂ ਸ਼ਾਮਿਲ ਕਰਦੀ ਹਾਂ ਉਹਨਾਂ ਨੂੰ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਹਰਜੋਤ ਜੀ, ਇਹਨਾਂ ਦਾ ਸਵਾਲ ਹੈ ਕਹਿੰਦੇ ਆਈ ਲੋਸਟ ਮਾਈ 491 ਵੀਜ਼ਾ 7 ਮੰਥਸ ਅਗੋ ਆਕੂਪੇਸ਼ਨ ਸ਼ੈਫੀਆ ਜੀ ਤੇ ਸਟੇਟ ਇਹਨਾਂ ਦੀ ਸਾਊਥ ਆਸਟ੍ਰੇਲੀਆ ਆ, ਹਾਊ ਲੌਂਗ ਇਟ ਗੋਨਾ ਟੁੱਕ ਫੋਰ ਗ੍ਰਾਂਟ? ਥੈਂਕ ਯੂ ਜੀ ਕਹਿੰਦੇ।
ਦੇਖੋ ਜੀ 491 7 ਮਹੀਨੇ ਹੋਇਆ, ਕੋਈ ਇੰਨਾ ਜ਼ਿਆਦਾ ਟਾਈਮ ਨਹੀਂ ਹੋਇਆ। ਅਗਰ ਆਪਾਂ ਇਹਨਾਂ ਦੀ ਪ੍ਰੋਸੈਸਿੰਗ ਦੇਖੀਏ 491 ਵੀਜ਼ਾ ਦੀ, ਸਪੈਸ਼ਲੀ ਜਿਹੜਾ ਕਿ ਨੋਨ ਕ੍ਰਿਟੀਕਲ ਸੈਕਟਰ ਸੀ ਜਿਹੜਾ ਪਹਿਲਾਂ ਸੀ, ਹੁਣ ਚਲੋ ਸ਼ਾਇਦ ਇਹਨਾਂ ਨੇ ਕ੍ਰਿਟੀਕਲ ਸੈਕਟਰ ਚ ਪਾਤਾ ਆ, ਕਾਫੀ ਟਾਈਮ ਫਰੇਮ ਜ਼ਿਆਦਾ ਸੀ। ਬਟ ਹੁਣ ਮੈਂ ਆਸ ਕਰਦਾ ਹੁਣ ਆਪਾਂ ਜਦੋਂ ਦਾ ਆਪਾਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਕੋਰਿਲੇਸ਼ਨ ਹੈ ਕਿ ਜਿੱਦਾਂ ਜਿੱਦਾਂ ਲੋਕਡਾਊਨ ਹੁੰਦੇ ਆ ਤਾਂ ਫਾਈਲ ਪ੍ਰੋਸੈਸਿੰਗ ਸ਼ੁਰੂ ਹੁੰਦੀਆਂ, ਜਿੱਦਾਂ ਹੀ ਲੋਕਡਾਊਨ ਸ਼ੁਰੂ ਹੁੰਦਾ ਹੈ ਫਾਈਲ ਪ੍ਰੋਸੈਸਿੰਗ ਬੰਦ ਹੋ ਜਾਂਦੀਆਂ, ਜਿੱਦਾਂ ਲੋਕਡਾਊਨ ਓਪਨ ਹੁੰਦੇ ਆ ਫਾਈਲਾਂ ਦੀ ਪ੍ਰੋਸੈਸਿੰਗ ਸਟਾਰਟ ਹੋ ਜਾਂਦੀ ਹੈ। ਹੁਣ ਤਾਂ ਇਨਫੈਕਟ ਇਹ ਵੀ ਹੋ ਗਿਆ ਕਿ ਬਾਰਡਰ ਵੀ ਓਪਨ ਹੋ ਗਿਆ, ਚਾਹੇ ਉਹ ਪੀ ਆਰ ਸਿਟੀਜ਼ਨ ਵੀ ਹੋਇਆ ਹੈ, ਬਟ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਐਕਸਪੈਕਟ ਕਰ ਰਹੇ ਕਿ ਦਸੰਬਰ ਜਨਵਰੀ ਵਿੱਚ ਟੈਂਪਰੇਰੀ ਰੈਜੀਡੈਂਸ ਲਈ ਵੀ ਬਾਰਡਰ ਓਪਨ ਹੋ ਜਾਊਗਾ। ਸੋ ਇਹਦੇ ਨਾਲ ਨਾਲ ਕੀ ਦੇਖਣ ਨੂੰ ਆ ਰਿਹਾ ਕਿ ਨਵੰਬਰ 1 ਤੋਂ ਜਿੰਨੀਆਂ ਵੀ ਪੁਰਾਣੀ ਫਾਈਲਾਂ ਸੀਗੀਆਂ, ਚਾਹੇ ਉਹ ਆਪਾਂ ਗੱਲ ਕਰੀਏ 489 ਦੀ ਸੀ, 491 ਸੀ, 887 ਸੀ, ਕੁਛ ਨਾ ਕੁਛ ਹਲਚਲ ਹੋਣੀ ਸ਼ੁਰੂ ਹੋ ਗਈ ਆ, ਫਾਈਲਾਂ ਓਪਨ ਹੋਣੀਆਂ ਸ਼ੁਰੂ ਹੋ ਗਈਆਂ ਆ। ਸੋ
ਜੀ
ਜਿੱਦਾਂ ਜਿੱਦਾਂ ਪ੍ਰੋਸੈਸਿੰਗ ਹੋਣੀ ਆ ਤੇ ਉਹਦੇ ਵਿੱਚ ਜੋ ਮੈਨੂੰ ਲੱਗ ਰਿਹਾ ਉਹ ਇਹ ਨਹੀਂ ਹੋਣਾ ਕਿ ਆਪਾਂ ਜਿਹੜੇ 1.5 ਸਾਲ ਵਾਲੇ ਪਹਿਲਾਂ ਆ ਉਹਨਾਂ ਦੀ ਐਪਲੀਕੇਸ਼ਨ ਪਹਿਲਾਂ ਥਰੂ ਕਰ ਦਈਏ ਤੇ ਜਿਹਨਾਂ ਨੇ ਹਾਲੇ 6-7 ਮਹੀਨੇ ਉਹਨਾਂ ਨੂੰ ਆਪਾਂ ਹੋਲਡ ਕਰੀਏ, ਏਦਾਂ ਲੱਗ ਨਹੀਂ ਰਿਹਾ ਮੈਨੂੰ ਹੋਊਗਾ। ਕਿਉਂਕਿ ਇੱਕ ਵਾਰ ਜਦੋਂ ਇਹ ਪ੍ਰੋਸੈਸਿੰਗ ਸਟਾਰਟ ਕਰਦੇ ਆ ਫਿਰ ਸਾਰੀਆਂ ਹੀ ਫਾਈਲਾਂ ਜਿਹੜੀਆਂ ਵੀ ਪੁਰਾਣੀਆਂ ਵੀ ਪਈਆਂ ਆ, ਚਾਹੇ 6-7 ਮਹੀਨੇ ਪੁਰਾਣੀਆਂ ਵਾਲੀਆਂ ਵੀ ਆ, ਉਹ ਸਾਰੀਆਂ ਹੀ ਇਹਨਾਂ ਨੇ ਪ੍ਰੋਸੈਸ ਕਰ ਦੇਣੀਆਂ, ਕਿਉਂਕਿ ਇਹ ਫਸਟ ਇਨ ਫਸਟ ਆਊਟ ਬੇਸਿਸ ਤੇ ਤਾਂ ਨਹੀਂ ਚੱਲਦੇ ਆ, ਉਹੀ ਸਿਰਫ ਫਾਰਮੂਲਾ ਉਹਦੇ ਵਿੱਚ ਹੀ ਲੱਗਦੇ ਆ ਪੇਰੈਂਟ ਵੀਜ਼ਾ ਦੇ ਵਿੱਚ ਹੀ। ਬਟ ਬਾਕੀਆਂ ਦੇ ਵਿੱਚ ਪ੍ਰੋਸੈਸਿੰਗ ਤੁਹਾਡੀ ਜਿਹੜੀ ਆ ਉਹ ਜਲਦੀ ਹੀ ਹੋਣੀ ਸ਼ੁਰੂ ਤਾਂ ਹੋ ਚੁੱਕੀ ਆ, ਬਾਕੀ ਜਿਹਨਾਂ ਦੇ ਵੀ ਪੈਂਡਿੰਗਸ ਪਈਆਂ ਹੋਈਆਂ, ਮੈਂ ਹੋਪਫੁਲ ਆ ਕਿ 1-2 ਮਹੀਨੇ ਦੇ ਵਿੱਚ ਸਾਰਿਆਂ ਦੀਆਂ ਫਾਈਲਾਂ ਓਪਨ ਹੋਣੀਆਂ ਚਾਹੀਦੀਆਂ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਅਮਨਾ ਖਾਨ ਹੁਰੀ ਕਰ ਰਹੇ ਨੇ। ਅਮਨਾ ਖਾਨ ਸਾਡੇ ਨਾਲ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਜੁੜਦੇ ਰਹੇ, ਅੱਜ ਵੀ ਸ਼ਾਮਲ ਹੋਏ ਆ ਜੀ, ਆਇਆਂ ਨੂੰ ਕਹਿੰਦੇ ਆ ਅਮਨਾ ਜੀ। ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਮਾਈ ਸਟੂਡੈਂਟ ਵੀਜ਼ਾ ਇਜ਼ ਗੋਇੰਗ ਟੂ ਐਕਸਪਾਇਰ ਇਨ 17th November 2021, ਸ਼ੁਡ ਆਈ ਗੋ ਫਾਰ 408 ਵੀਜ਼ਾ ਔਰ ਸਟੂਡੈਂਟ ਵੀਜ਼ਾ ਐਜ਼ ਆਈ ਐਮ ਵਰਕਿੰਗ ਇਨ ਏਜਡ ਕੇਅਰ ਰੀਜਨਲ ਵਿਕਟੋਰੀਆ? Is it to worth to stay in regional Victoria for 491 as enrolled nurse? Do you think next financial year Victoria will add enrolled nurse in occupation?
ਦੇਖੋ ਅਮਨਾ ਜੀ, ਹਾਂਜੀ, ਇਹਦੇ ਦੋ ਕੁਸ਼ਚਨ ਆ। ਪਹਿਲਾਂ ਤਾਂ ਹੈ ਕਿ ਤੁਸੀਂ ਵੀਜ਼ਾ ਕਿਹੜਾ ਪਾਓ? ਦੇਖੋ ਅਗਰ ਤਾਂ ਆਪਣਾ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰਦੇ ਪਏ ਆ ਆਪਾਂ, ਡੈਫੀਨੇਟਲੀ 408 ਲਈ ਐਲੀਜੀਬਲ ਹੈ ਜੀ, ਠੀਕ ਹੈ। ਬਟ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ 408 ਜਦੋਂ ਤੱਕ ਤਾਂ ਲੋਕਡਾਊਨ ਸੀਗੇ ਉਦੋਂ ਤੱਕ ਤਾਂ ਡਿਪਾਰਟਮੈਂਟ ਕਾਫੀ ਲੀਨੀਅੰਟ ਰਿਹਾ ਸੀ ਤੇ ਹਲੇ ਵੀ ਲੀਨੀਅੰਟ ਰਹੂਗਾ, ਕਿਉਂਕਿ ਹਲੇ ਵੀ ਸਪੈਸ਼ਲੀ ਜਦੋਂ ਆਪਾਂ ਨਰਸਿੰਗ ਦੀ ਗੱਲ ਕਰਦੇ ਹਾਂ, ਕਾਫੀ ਜ਼ਿਆਦਾ ਵੱਡਾ ਰੋਲ ਪਲੇ ਕੀਤਾ ਉਹਨਾਂ ਨੇ ਇਸ ਪੈਂਡਮਿਕ ਦੇ ਵਿੱਚ। ਸੋ ਤੁਸੀਂ 408 ਤਾਂ ਪੱਕਾ ਹੈ ਜੀ, ਤੁਸੀਂ ਲੰਚ ਆ ਸਕਦੇ ਹੋ। ਸੈਕਿੰਡ ਥਿੰਗ ਆਉਂਦੀ ਹੈ ਕਿ ਤੁਸੀਂ ਕਿਹੜੇ ਰੀਜਨਲ ਏਰੀਆ ਦੇ ਵਿੱਚ ਰਹੋ। ਹਾਰਡ ਟੂ ਸੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਆਪਾਂ ਸਾਰੇ ਜਣੇ ਇਹੀ ਕਰਦੇ ਪਏ ਆ ਕਿ ਆਹ ਸਟੇਟ ਮੂਵ ਹੋ ਜਾਓ, ਕਦੀ ਐਡੀਲੇਟ ਚੱਲ ਜਾਓ, ਤਸਮਾਨੀਆ ਚੱਲ ਜਾਓ, ਬਟ ਅਗਲੇ ਸਾਲ ਜਦੋਂ ਨੰਬਰਸ ਵਧੂਗੇ ਉਹਦੇ ਵਿੱਚ ਵਿਕਟੋਰੀਆ ਦੇ ਵਿੱਚ ਵੀ ਕਾਫੀ ਹਾਈ ਚਾਂਸਿਸ ਆ ਕਿ ਇਨਰੋਲ ਨਰਸ ਨੂੰ ਵੀ ਇਨਵੀਟੇਸ਼ਨ ਆਉਣੀਆਂ ਚਾਹੀਦੀਆਂ। ਮੈਂ ਤਾਂ ਇਨਫੈਕਟ
ਜੀ
ਇਹ ਵੀ ਹੋਪ ਕਰਦਾ ਕਿ ਇਸ ਸਾਲ ਦੇ ਵਿੱਚ ਵੀ, ਕਿਉਂਕਿ 491 ਜਿੱਦਾਂ ਪਿਛਲੇ ਸਾਲ ਇਹਨਾਂ ਦਾ ਕੋਟਾ ਪੂਰਾ ਨਹੀਂ ਹੋਇਆ ਸੀ ਵਿਕਟੋਰੀਆ ਦਾ, ਅਗਰ ਇਸ ਸਾਲ, ਕਿਉਂਕਿ ਮਾਈਗ੍ਰੈਂਟਸ ਦੀ ਡਿਮਾਂਡ ਜ਼ਿਆਦਾ ਆ, ਉਪਰੋਂ ਵੀ ਪ੍ਰੈਸ਼ਰ ਆਉਣਾ ਸ਼ੁਰੂ ਹੋ ਰਿਹਾ ਸਾਰਿਆਂ ਦੇ, ਜਿੰਨੇ ਵੀ ਐਕਸਪਰਟਸ ਆ, ਕਿ ਮਾਈਗ੍ਰੈਂਟਸ ਦੇ ਨੰਬਰ ਇਨਟੇਕ ਵਧਾਓ, ਕਿ ਐਟਲੀਸਟ ਜਿੰਨਾ ਇਹਨਾਂ ਨੂੰ ਕੋਟਾ ਦਿੱਤਾ ਹੋਇਆ ਅਗਰ ਉਹੀ ਪੂਰਾ ਕਰ ਲੈਂਦੇ ਆ, ਤੇ ਉਹਦੇ ਵਿੱਚ 491 ਦੀ ਮੈਂ ਗੱਲ ਕਰ ਰਿਹਾ, ਨੋਟ 190, 491 ਦੇ ਵਿੱਚ ਵੀ ਇਨਰੋਲ ਨਰਸ ਨੂੰ ਇਨਵੀਟੇਸ਼ਨ ਆ ਸਕਦੀਆਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੀ
ਜੀ। ਜੀ ਸੋ ਅਮਨਾ ਜੀ, ਮੈਨੂੰ ਲੱਗਦਾ ਕਿ ਤੁਹਾਨੂੰ ਬਿਲਕੁਲ ਜਵਾਬ ਮਿਲ ਗਿਆ। ਹੁਣ ਅਗਲੇ ਸਵਾਲ ਵੱਲ ਵਧਦੇ ਹਾਂ। ਦੀਪ ਥਿੰਦ ਸਾਡੇ ਨਾਲ ਜੁੜੇ ਨੇ, ਸਵਾਲ ਤਾਂ ਨਹੀਂ ਹੈ, ਹੈਲੋ ਕਹਿ ਰਹੇ ਨੇ। ਹੈਲੋ ਜੀ, ਸਾਡੇ ਵੱਲੋਂ ਵੀ ਤੁਹਾਨੂੰ, ਜੇਕਰ ਕੋਈ ਸਵਾਲ ਵੀ ਹੈ ਤੇ ਤੁਸੀਂ ਸਾਂਝਾ ਕਰ ਸਕਦੇ ਹੋ ਸਾਡੇ ਨਾਲ। ਪ੍ਰੋਗਰਾਮ ਦੇ ਵਿੱਚ ਅੱਜ ਸਮੇਂ ਦੀ ਸੀਮਾ ਥੋੜੀ ਜਿਹੀ ਘੱਟ ਰੱਖੀ ਗਈ ਹੈ, ਪਰ ਤੁਹਾਡੇ ਸਵਾਲਾਂ ਨੂੰ ਧਿਆਨ ਚ ਰੱਖਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਤੁਹਾਡੇ ਸਵਾਲ ਸ਼ਾਮਿਲ ਕਰੀਏ। ਮਨਪ੍ਰੀਤ ਪ੍ਰਦੀਪ ਸਿੱਧੂ ਸਾਡੇ ਨਾਲ ਅੱਗੇ ਜੁੜੇ ਨੇ ਤੇ ਉਹ ਵੀ ਰੋਹਿਤ ਜੀ ਤੁਹਾਡਾ ਹਾਲ ਚਾਲ ਪੁੱਛ ਰਹੇ ਨੇ। ਕਹਿੰਦੇ ਸਰ ਹਾਊ ਆਰ ਯੂ?
ਧੰਨਵਾਦ ਜੀ, ਹਾਲ ਚਾਲ ਤਾਂ ਵਧੀਆ ਹੈ ਜੀ, ਤੇ ਹੋਪ ਕਰਦੇ ਹਾਂ ਕਿ ਤੁਹਾਡਾ ਵੀ ਹਾਲ ਚਾਲ ਵਧੀਆ ਹੋਣਾ ਹੈ। ਤੇ ਤੁਸੀਂ ਮੈਨੂੰ ਤੁਹਾਡੇ ਕੁਸ਼ਚਨ ਦਾ ਤਾਂ ਨਹੀਂ ਪਤਾ, ਹੋਪਫੁਲੀ ਮੈਂ ਹੋਪ ਕਰਦਾ ਕਿ ਤੁਹਾਡਾ ਜਿਹੜਾ ਵੀ ਕੁਸ਼ਚਨ ਹੋਊਗਾ ਜਾਂ ਜਿਸ ਵੀ ਵੀਜ਼ਾ ਦੇ ਤੁਸੀਂ ਆਸ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ, ਜਲਦੀ ਹੀ ਤੁਹਾਡਾ ਜਿਹੜਾ ਵੀਜ਼ਾ ਆ ਜਾਂ ਜੋ ਵੀ ਤੁਸੀਂ ਆਸ ਰੱਖ ਰਹੇ ਹੋ, ਪਰਮਾਤਮਾ ਪੂਰੀ ਕਰੇ ਜੀ ਤੁਹਾਡੀ।
ਜੀ ਬਿਲਕੁਲ। ਤੇ ਸਵਾਲ ਇਹਨਾਂ ਦਾ ਹੈਗਾ ਜੀ, ਕਹਿੰਦੇ ਵਟ ਅਬਾਊਟ ਵਿਕਟੋਰੀਆ 491 ਇਨਵੀਟੇਸ਼ਨ ਐਜ਼ ਅ ਸ਼ੈਫ?
ਦੇਖੋ ਜੀ, ਐਜ਼ ਅ ਸ਼ੈਫ ਸ਼ੈਫ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰਿਟੀਕਲ ਸ਼ਾਰਟੇਜ ਚੱਲ ਰਹੀ ਹੈ ਜੀ, ਠੀਕ ਹੈ, ਕਿਉਂਕਿ ਮੇਰੇ ਜਿੰਨੇ ਵੀ ਨੋਨ ਫਰੈਂਡਸ ਵੀ ਹੈਗੇ ਆ ਰੈਸਟੋਰੈਂਟ ਇੰਡਸਟਰੀ ਦੇ ਵਿੱਚ, ਸਾਰੇ ਇਸ ਟਾਈਮ ਕਰਾਈ ਕਰ ਰਹੇ ਜੀ, ਟੂ ਬੀ ਓਨੈਸਟ, ਕਾਇੰਡ ਆਫ ਕਰਾਈ ਦੇ ਸ਼ੈਫ ਜਿਹੜਾ ਆ ਹਲੇ ਇਨਵੀਟੇਸ਼ਨ ਰਾਊਂਡ ਦੇ ਵਿੱਚ ਦੇਖਣ ਨੂੰ ਆਊਗਾ ਕਿ ਸ਼ੈਫ ਨੂੰ ਇਨਵੀਟੇਸ਼ਨ, ਸਪੈਸ਼ਲੀ ਅਗਰ ਆਪਾਂ ਰੀਜਨਲ ਏਰੀਆਜ਼ ਦੇ ਵਿੱਚ ਕੰਮ ਕਰ ਰਹੇ ਹਾਂ, ਉਹਨਾਂ ਨੂੰ ਇਨਵੀਟੇਸ਼ਨ ਆਣੀ ਸ਼ੁਰੂ ਹੋ ਜਾਊਗੀ। ਬਟ ਓਨਲੀ ਪ੍ਰੋਬਲਮ ਜਿਹੜੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹੀ ਹੈ ਕਿ ਨੰਬਰਸ ਜਿਹੜੀ ਆ ਉਹਦੇ ਸ਼ਾਰਟੇਜ ਆ, ਸੋ ਅਨਲੈਸ ਕਿ ਉਹ ਇਨ ਬਿਟਵੀਨ ਕੁਛ ਆ ਜਾਵੇ ਏਦਾਂ ਦਾ ਕਿ ਨੰਬਰਸ ਇਨਟੇਕ ਵੱਧ ਜਾਵੇ, ਜਿਹੜਾ ਕਿ ਹਾਈਲੀ ਅਨਲਾਈਕਲੀ ਲੱਗਦਾ, ਬਟ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਪੈਸ਼ਲੀ ਉਹਨਾਂ ਨੂੰ ਜਿਹਨਾਂ ਨੂੰ ਐਕਸਪੀਰੀਅੰਸ ਦੇ ਨੰਬਰ ਆਫ ਈਅਰਸ ਐਕਸਪੀਰੀਅੰਸ ਜ਼ਿਆਦਾ ਆ, ਉਹ ਆਸ ਕਰ ਸਕਦੇ ਆ ਕਿ ਮਤਲਬ ਹਾਈ ਚਾਂਸਿਸ ਆ ਕਿ ਉਹਨਾਂ ਨੂੰ ਸਾਰਿਆਂ ਨੂੰ ਇਨਵੀਟੇਸ਼ਨ ਆਊਗੀਆਂ। ਇੱਕ ਚੀਜ਼ ਦੇ ਹੋਰ ਆ ਨਾਲ ਨਾਲ ਹਾਈ ਕੀ ਕਹਿੰਦੇ ਆ ਕਿ ਜਿਹੜਾ ਵਰਕ ਐਕਸਪੀਰੀਅੰਸ ਉਹ ਹਾਈ ਹੋਣ ਦੇ ਨਾਲ ਨਾਲ ਅਗਰ ਆਪਾਂ ਕੋਸ਼ਿਸ਼ ਕਰ ਸਕਦੇ ਹਾਂ, ਮੈਨੂੰ ਪਤਾ ਨੀ ਕੀ ਇੰਗਲਿਸ਼ ਲੈਂਗੁਏਜ ਆ ਕੀ 6 ਇੰਚ ਜਾਂ 7 ਇੰਚ ਆ, ਅਗਰ ਪੋਸੀਬਲ ਅਗਰ ਆਪਾਂ 6 ਇੰਚ ਤੇ ਬੈਠੇ ਹਾਂ ਤਾਂ ਆਪਾਂ 7 ਇੰਚ ਦੀ ਟਰਾਈ ਕਰੀਏ, ਅਗਰ ਆਪਾਂ 7 ਇੰਚ ਤੇ ਬੈਠੇ ਹਾਂ ਤਾਂ ਆਪਾਂ 8 ਇੰਚ ਦੀ ਟਰਾਈ ਕਰੀਏ। ਮੈਨੂੰ ਪਤਾ ਕਈਆਂ ਲਈ ਬਹੁਤ ਹਾਰਡ ਹੁੰਦਾ ਕਿ ਨਹੀਂ ਕਰ ਸਕਦੇ ਜਾਂ ਆਪਾਂ ਨਹੀਂ ਅਚੀਵ ਕਰ ਸਕਦੇ, ਮੇਨਲੀ ਸਾਰੇ ਇਹੀ ਕਹਿੰਦੇ ਆ, ਪਰ ਦੇਖੋ ਜੀ ਇੰਪੋਸੀਬਲ ਕੁਛ ਵੀ ਨਹੀਂ ਹੁੰਦਾ ਅਗਰ ਆਪਾਂ ਥੋੜੀ ਜਿਹੀ ਐਫਰਟ ਕਰਕੇ। ਦੇਖੋ ਆਣੇ ਨਹੀਂ ਆਣੇ ਦੈਟਸ ਅ ਸੈਪਰੇਟ ਇਸ਼ੂ, ਬਟ ਆਪਾਂ ਟਰਾਈ ਜ਼ਰੂਰ ਕਰੀਏ ਜੀ ਉਸ ਚੀਜ਼ ਬਾਰੇ।
ਬਿਲਕੁਲ। ਸੋ ਇਸ ਤੋਂ ਅੱਗੇ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜੇ ਨੇ, ਬੇਅੰਤ ਕੌਰ ਹੁਰੀ ਸਾਡੇ ਨਾਲ ਜੁੜੇ ਨੇ ਇਸ ਦੌਰਾਨ ਹੀ, ਸਾਡੇ ਨਾਲ ਕੁਛ ਦੋਸਤ ਜਿਹੜੇ ਟੈਲੀਗ੍ਰਾਮ ਦੇ ਜ਼ਰੀਏ ਵੀ ਜੁੜੇ ਨੇ, ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਨਰਿੰਦਰ ਰਠੌਰ ਹੋਰਾਂ ਨੇ ਸਾਂਝ ਬਣਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਠੌਰ ਸਾਹਿਬ, ਪਹਿਲਾਂ ਸਵਾਗਤ ਕਰਦੇ ਹਾਂ ਤੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਰੋਹਿਤ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਦੋਵਾਂ ਵੱਲੋਂ। ਤੇ ਇਸ ਤੋਂ ਬਾਅਦ ਜਿਹੜੀ ਅਗਲੀ ਸਾਂਝ ਸਾਡੇ ਨਾਲ ਬਣਾਈ ਹੋਈ ਹੈ ਜੀ, ਇੱਧਰ ਫੇਸਬੁੱਕ ਦੇ ਉੱਤੇ ਬੇਅੰਤ ਕੌਰ ਹੋਰਾਂ ਨੇ, ਬੇਅੰਤ ਕੌਰ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਬੇਅੰਤ ਕੌਰ ਪੁੱਛ ਰਹੇ ਨੇ, ਕਹਿੰਦੇ 190 ਲੌਜ 19 ਮੰਥਸ ਅਗੋ ਐਜ਼ ਅ ਸ਼ੈਫ ਸਟਕ ਓਵਰਸੀਜ਼, ਵੈਨ ਕੈਨ ਐਕਸਪੈਕਟ ਗ੍ਰਾਂਟ, ਵੈਨ ਵਿਲ ਆਫਸ਼ੋਰ ਗ੍ਰਾਂਟਸ ਵਿਲ ਸਟਾਰਟ, ਥੈਂਕਸ ਕਹਿੰਦੇ।
ਦੇਖੋ ਬੇਅੰਤੀ, ਬਹੁਤ ਹਾਰਡ ਆ ਜੀ ਕਿ ਆਫਸ਼ੋਰ ਜਾ ਕੇ ਸਪੈਸ਼ਲੀ ਵੇਟ ਕਰਨਾ ਆਪਣੇ ਵੀਜ਼ਾਸ ਦੀ। ਮੇਰੇ ਖੁਦ ਦੇ ਮੇਰਾ ਖੁਦ ਦੇ ਵੀ ਜਿਹੜੀ ਫਾਈਲਾਂ ਲਾਈਆਂ ਹੋਈਆਂ ਮੇਰੇ ਐਪਲੀਕੈਂਟ ਹੈਗੇ ਆ ਕਿ ਜਿਹੜੇ ਕੁਛ ਇੰਡੀਆ ਚਲੇ ਗਏ ਸੀਗੇ ਜਸਟ ਬਾਰਡਰ ਕਲੋਜ਼ ਹੋਣ ਤੋਂ ਪਹਿਲਾਂ ਤੇ ਹਲੇ ਵੇਟ ਕਰ ਰਹੇ ਆ। ਸਪੈਸ਼ਲੀ 190 ਦੇ ਵਿੱਚ ਡਿਪਾਰਟਮੈਂਟ ਨੇ ਕਾਫੀ ਜ਼ਿਆਦਾ ਵੇਟਿੰਗ ਟਾਈਮ ਕੀਤਾ ਹੋਇਆ ਆ। ਬਾਕੀ ਚਲੋ ਹੁਣ ਜੋ ਪਿੱਛੇ ਹੋ ਗਿਆ ਉਹਨੂੰ ਤਾਂ ਆਪਾਂ ਚੇਂਜ ਨਹੀਂ ਕਰ ਸਕਦੇ, ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਟਾਈਮ ਲੱਗ ਸਕਦਾ। ਮੇਰੀ ਆਪਣੀ ਪਰਸਨਲ ਓਪੀਨੀਅਨ ਆ ਕਿ ਕ੍ਰਿਸਮਿਸ ਤੋਂ ਪਹਿਲਾਂ ਵੀ ਹੋ ਸਕਦਾ, ਬਟ ਇੱਕ ਵਾਰ ਕ੍ਰਿਸਮਿਸ ਤੋਂ ਬਾਅਦ ਜਦੋਂ ਵਾਪਸ ਇਹਨਾਂ ਨੇ ਵਰਕਿੰਗ ਸ਼ੁਰੂ ਹੁੰਦੀ ਹੈ ਜਨਵਰੀ, ਤੁਸੀਂ ਚਾਹੇ 10 ਤਰੀਕ ਲਾ ਲਓ ਜਾਂ 15 ਤੋਂ ਲਾ ਲਓ, ਉਸ ਵੇਲੇ ਇਹਨਾਂ ਨੇ ਇਸੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿੰਨੇ ਵੀ ਪੁਰਾਣੇ ਪੈਂਡਿੰਗ ਪਏ ਆ, ਮੇਰਾ ਪਰਸਨਲ ਓਪੀਨੀਅਨ ਆ, ਉਹ ਸਾਰੇ ਕਲੀਅਰ ਹੋ ਗਏ ਜੀ। ਤਾਂ ਤੁਸੀਂ ਆਸ ਕਰ ਸਕਦੇ ਕਿ ਆਉਣ ਵਾਲੇ ਮੈਕਸੀਮਮ 2-3 ਮਹੀਨੇ ਦੇ ਵਿੱਚ ਤੁਹਾਡੀ ਫਾਈਲ ਖੁੱਲ ਜਾਣੀ।
ਠੀਕ, ਤੇ ਇਸ ਦੇ ਨਾਲ ਹੀ ਨਰਿੰਦਰ ਰਠੌਰ ਇੱਕ ਸਵਾਲ ਨਾਲ ਸਾਂਝ ਬਣਾ ਰਹੇ ਨੇ, ਕਹਿੰਦੇ ਰੋਹਿਤ ਜੀ ਸਾਨੂੰ ਓਰੇਂਜ ਨਿਊ ਸਾਊਥ ਵੇਲਸ ਚ ਹੇਅਰ ਡਰੈਸਰ ਐਪ ਮੈਨੇਜਰ ਦੀ ਬਿਊਟੀ ਥੈਰੇਪਿਸਟ ਜਾਂ ਸੈਲੂਨ ਮੈਨੇਜਰ ਦੀ ਅਰਜੈਂਟ ਨੀਡ ਹੈ ਫੋਰ ਹੇਅਰ ਐਂਡ ਬਿਊਟੀ ਸੈਲੂਨ, ਕਹਿੰਦੇ ਪਲੀਜ਼ ਐਡਵਾਈਸ ਕਰਿਓ ਜੀ।
ਦੇਖੋ ਮੇਰੇ ਖਿਆਲ ਇੰਪਲੋਇਰ ਕੁਐਸਚਨ ਪੁੱਛ ਰਹੇ ਆ ਰਾਏ
ਸ਼ਾਇਦ, ਜੀ ਜੀ ਇੰਪਲੋਇਰ ਹੀ ਪੁੱਛ ਰਹੇ ਨੇ। ਬਿਲਕੁਲ,
ਦੇਖੋ ਅਗਰ ਤਾਂ ਲੋੜ ਹੈਗੀ ਤਾਂ ਮੈਂ ਤਾਂ ਇਹੀ ਐਡਵਾਈਸ ਕਰ ਸਕਦਾ ਹਾਂ ਕਿ ਆਪਾਂ ਜਿਹੜਾ ਅਗਰ ਆਪਾਂ ਐਡਵਰਟੀਜ਼ਮੈਂਟ ਦਿੱਤੀ ਹੋਈ ਹੈ ਜਿੰਨੇ ਵੀ ਆਪਣੇ ਨਿਊਜ਼ ਪੇਪਰ ਆ ਜਾਂ ਜਿੰਨੇ ਵੀ ਆਪਣੇ ਲੋਕਲ ਗਰੁੱਪਸ ਹੁੰਦੇ ਆ, ਉਹਦੇ ਵਿੱਚ ਐਡਵਰਟੀਜ਼ਮੈਂਟ ਦੇ ਕੇ ਹੀ ਆਪਾਂ ਨੂੰ ਜਿਹੜਾ ਕਿ ਰਾਈਟ ਕੈਂਡੀਡੇਟ ਮਿਲ ਸਕਦਾ ਹੈ। ਬਾਕੀ ਹਾਂਜੀ, ਜਿਹੜਾ ਤੁਹਾਡੇ ਇਹ ਆ ਕਿ ਐਜ਼ ਅ ਮਾਈਗ੍ਰੇਸ਼ਨ ਏਜੰਟ, ਅਗਰ ਜਿੱਦਾਂ ਤੁਸੀਂ ਮੈਨੂੰ ਵੀ ਪੁੱਛਿਆ ਬਾਕੀਆਂ ਤੋਂ ਪੁੱਛੋ ਕਿ ਅਗਰ ਜੇ ਮੇਰੇ ਕੋਲ ਵੀ ਕੋਈ ਐਪਲੀਕੈਂਟ ਹੈਗੇ ਕਿ ਜਿਹੜੇ ਮੂਵ ਹੋਣਾ ਚਾਹੁੰਦੇ ਆ, ਉਹਨਾਂ ਵਰਕ ਐਕਸਪੀਰੀਅੰਸ ਹੈਗਾ ਆ ਤੇ ਦੇ ਵਾਂਟ ਟੂ ਡੂ ਦਾ ਜੋਬ, ਆਲ ਕੀਪ ਇਨ ਮਾਈਂਡ ਜੀ, ਤੇ ਅਗਰ ਤੁਹਾਨੂੰ ਠੀਕ ਲੱਗਦਾ ਹੋਇਆ ਆਲ ਜਸਟ ਰੈਫਰ, ਮੈਂ ਤੁਹਾਡਾ ਜਿਹੜਾ ਤੇ ਫੇਸਬੁੱਕ ਤੇ ਕੁਐਸਚਨ ਹੋਣਾ ਹੀ ਹੈ ਕਮੈਂਟਸ ਦੇ ਵਿੱਚ, ਤੇ ਅਗਰ ਕੋਈ ਰਾਈਟ ਕੈਂਡੀਡੇਟ ਹੈਗਾ ਤਾਂ ਮੈਂ ਜ਼ਰੂਰ ਜੀ ਉਹਨਾਂ ਨੂੰ ਕਹੂੰਗਾ ਕਿ ਤੁਹਾਨੂੰ ਅਪਰੋਚ ਕਰਾਂ
ਜੀ। ਬਿਲਕੁਲ, ਤੇ ਅਗਲਾ ਸਵਾਲ ਤੌਕੀਰ ਚੀਮਾ ਹੋਰੀ ਕਰ ਰਹੇ ਨੇ, ਤੌਕੀਰ ਚੀਮਾ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਵਾਗਤ ਕਰਦੇ ਹਾਂ। ਕਹਿੰਦੇ ਸਰ ਹਾਊ ਆਰ ਯੂ, ਵਟ ਆਰ ਦਾ ਚਾਂਸਿਸ ਫਾਰ 491 ਐਗਰੀਕਲਚਰ ਇਨ ਨਿਊ ਸਾਊਥ ਵੇਲਸ?
ਦੇਖੋ ਜੀ 491 ਚਾਂਸਿਸ ਡੈਫੀਨੇਟਲੀ ਹੈਗੇ ਆ, ਸੇਮ ਜਿੱਦਾਂ ਹੋਸਪਿਟੈਲਿਟੀ ਇੰਡਸਟਰੀ ਜਿਹੜੀ ਆ ਕਰਾਈ ਕਰ ਰਹੀ ਆ, ਫਾਰਮਰਸ ਦਾ ਵੀ ਉਹੀ ਹਾਲ ਆ, ਫਾਰਮਿੰਗ ਇੰਡਸਟਰੀ ਦੇ ਵਿੱਚ ਵੀ ਲੇਬਰ ਸ਼ਾਰਟੇਜ ਬਹੁਤ ਜ਼ਿਆਦਾ ਆ। ਚਾਂਸਿਸ ਆਰ ਹਾਈ, ਬਟ ਉਹੀ ਆ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਊਗਾ ਜਾਂ ਅਗਲੇ ਚ ਆਊਗਾ ਇਹ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਨੰਬਰਸ ਘੱਟ ਕਾਰਨ ਥੋੜੀ ਜਿਹੀ ਸਟਰਗਲ ਹੋ ਸਕਦੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ, ਬਟ ਅਗਲੇ ਸਾਲ ਤੁਸੀਂ ਹਾਈ ਹੋਪਸ ਰੱਖ ਸਕਦੇ ਹੋ
ਜੀ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਇਸ ਵੇਲੇ ਦ ਮਾਈਗ੍ਰੇਸ਼ਨ ਸ਼ੋ, ਸਾਡੇ ਨਾਲ ਜਿਹੜਾ ਸਾਡਾ ਫੇਸਬੁੱਕ ਪੇਜ ਹੈ ਹਰਮਨ ਵਿਜ਼ੂਅਲ ਜਿਹੜਾ ਸਾਡਾ ਸਟੇਸ਼ਨ ਹੈ ਉਸ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਦਰਸ਼ਕਾਂ ਦੇ ਤੌਰ ਦੇ ਉੱਤੇ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੀ ਜਿਹੜੀ ਸਮਾਂ ਸੀਮਾ ਆ ਉਹ ਘੱਟ ਰੱਖੀ ਗਈ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਅਸੀਂ ਸਵਾਲ ਜਿਹੜੇ ਤੁਹਾਡੇ ਸ਼ਾਮਲ ਕਰੀਏ। ਮਨਪ੍ਰੀਤ ਪ੍ਰਦੀਪ ਸਿੱਧੂ ਕਹਿੰਦੇ ਨੈਕਸਟ ਇਨਵੀਟੇਸ਼ਨ ਰਾਊਂਡ ਜਿਹੜਾ ਵਿਕਟੋਰੀਆ ਦਾ ਕਦੋਂ ਹੈ ਜੀ, ਉਹਦੇ ਬਾਰੇ ਕੋਈ ਜੇ ਅੰਦਾਜ਼ਾ ਹੈ ਤਾਂ ਰੋਹਿਤ ਜੀ ਕਹਿੰਦੇ ਦੱਸਿਓ।
ਹਾਂਜੀ ਦੇਖੋ ਜੀ ਕਿ ਜਿਹੜੇ ਇਨਵੀਟੇਸ਼ਨ ਰਾਊਂਡ ਹੈਗੇ ਆ ਵੈਸੇ ਤਾਂ ਵਿਕਟੋਰੀਆ ਨੇ ਇਹੀ ਦੱਸਿਆ ਸੀਗਾ ਕਿ ਆਪਾਂ ਮੰਥਲੀ ਕਰਾਂਗੇ, ਬਟ ਉਹ ਕਦੋਂ ਆਊਗਾ, ਕਿਹੜੀ ਡੇਟਾ ਨੂੰ ਆਊਗਾ, ਉਹ ਥੋੜਾ ਕਹਿਣਾ ਮੁਸ਼ਕਿਲ ਹੈ ਕਿਉਂਕਿ ਡਿਪੈਂਡ ਕਰਦਾ ਹੈ ਕਿ ਉਹ ਕਿੰਨੀ ਕੁ ਇਨਵੀਟੇਸ਼ਨ ਦੇ ਚੁੱਕੇ ਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਨੂੰ ਇਨਵੀਟੇਸ਼ਨ ਜਿਹੜੀ ਆ ਕਿਹੜੀ ਆਕੂਪੇਸ਼ਨ ਨੂੰ ਦੇਣੀਆਂ ਆ, ਉਹ ਉਹਦੇ ਬਾਰੇ ਜਿਹੜਾ ਕਿ ਐਗਜੈਕਟ ਕਦੋਂ ਦਊਗੇ ਉਹ ਕਹਿਣਾ ਮੁਸ਼ਕਿਲ ਹੈ, ਬਟ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਇਸ ਮੰਥ ਐਂਡ ਜਾਂ ਦਸੰਬਰ ਸਟਾਰਟਿੰਗ ਦੇ ਵਿੱਚ ਇਨਵੀਟੇਸ਼ਨ ਆਊਗੀ ਜੀ।
ਠੀਕ, ਨਿਰਭੈ ਸਿੰਘ ਅੱਗੇ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਨਿਰਭੈ ਜੀ, ਕਹਿੰਦੇ ਮੈਂ ਸਨਸ਼ਾਈਨ ਕੋਸਟ ਕੁਇਨਸਲੈਂਡ ਤੋਂ ਪ੍ਰੋਗਰਾਮ ਚ ਆਇਆ। ਬਹੁਤ ਬਹੁਤ ਸਵਾਗਤ ਕਰਦੇ ਹਾਂ ਨਿਰਭੈ ਜੀ ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਜੁੜਨਾ ਕੀਤਾ ਤੁਸੀਂ। ਅਗਲਾ ਸਵਾਲ ਅਖੀਰਲਾ ਸਵਾਲ ਹੋਏਗਾ ਜੋਤੀ ਸਿੰਘ ਹੋਰਾਂ ਦਾ। ਜੋਤੀ ਸਿੰਘ ਪੁੱਛ ਰਹੇ ਨੇ, ਕਹਿੰਦੇ ਸਰ 190 ਨੋਮੀਨੇਸ਼ਨ ਨੂੰ ਕਿੰਨਾ ਕੁ ਟਾਈਮ ਲੱਗਦਾ ਆ ਆਫਟਰ ਸਬਮਿਟਡ ਇੰਪਲੋਇਮੈਂਟ ਡਾਕੂਮੈਂਟਸ?
ਦੇਖੋ ਆਪਾਂ ਜਿਹੜੀ ਸਟੇਟ ਨੋਮੀਨੇਸ਼ਨ ਦੀ ਗੱਲ ਕਰੀਏ, ਆਪਾਂ ਜਦੋਂ ਆਪਾਂ ਡਾਕੂਮੈਂਟ ਸਬਮਿਟ ਕਰ ਦਈਦੇ ਆ ਜਨਰਲੀ ਉਹ ਅਰਾਊਂਡ ਅਪਰੋਕਸੀਮੇਟਲੀ ਕਹਿ ਰਹੇ ਥੋੜਾ ਘੱਟ ਵੀ ਹੋ ਜਾਂਦਾ, ਕਈ ਵਾਰ ਥੋੜਾ ਜ਼ਿਆਦਾ ਵੀ ਹੋ ਜਾਂਦਾ, ਡਿਪੈਂਡਿੰਗ ਕਿ ਆਪਾਂ ਡਾਕੂਮੈਂਟਸ ਸਾਰੇ ਦਿੱਤੇ ਆ ਜਾਂ ਨਹੀਂ ਦਿੱਤੇ ਆ। 4 to 6 ਹਫ਼ਤੇ ਦਾ ਟਾਈਮ ਫਰੇਮ ਹੁੰਦਾ ਜੀ ਇਹਨਾਂ ਦਾ।
ਠੀਕ, ਤੇ ਆਖਰੀ ਸਵਾਲ ਵੈਸੇ ਜੋਤੀ ਸਿੰਘ ਹੋਰਾਂ ਦਾ ਸੀ, ਹਸਨ ਅਲੀ ਜਾਂਦੇ ਜਾਂਦੇ ਜੁੜੇ ਆ ਸਾਡੇ ਨਾਲ, ਮੈਂ ਜਾਂਦੇ ਜਾਂਦੇ ਉਹਨਾਂ ਦਾ ਸਵਾਲ ਸ਼ਾਮਿਲ ਕਰ ਲੈਂਦੀ ਹਾਂ। ਮੇਰਾ ਅੱਜ ਜੁੜੇ ਆ, ਸੋ ਸਵਾਲ ਬਹੁਤ ਜ਼ਿਆਦਾ ਆ ਰਹੇ ਨੇ ਤੇ ਸਮੇਂ ਦੀ ਜਿਹੜੀ ਸੀਮਾ ਘਟਦੀ ਜਾ ਰਹੀ ਹੈ। ਹਸਨ ਅਲੀ ਜਿਹੜੇ ਉਹ ਸਵਾਲ ਕਰ ਰਹੇ ਨੇ, ਕਹਿੰਦੇ ਹੈਲੋ ਸਰ, ਮੈਮ, ਐਨੀ ਗੁੱਡ ਨਿਊਜ਼ ਫਾਰ 485 ਵੀਜ਼ਾ ਹੋਲਡਰਸ, ਵੈਨ ਕੈਨ ਦੇ ਕਮ ਬੈਕ ਟੂ ਆਸਟ੍ਰੇਲੀਆ? ਅਸੀਂ ਪਹਿਲਾਂ ਵੀ ਥੋੜੀ ਜਿਹੀ ਗੱਲ ਕਰ ਚੁੱਕੇ ਹਾਂ ਜੀ।
ਹਾਂਜੀ ਹਸਨ ਜੀ, ਮੈਂ ਕੁਇਕਲੀ ਇਹੀ ਕਹੂੰਗਾ ਕਿ ਜਿੱਦਾਂ PR ਸਿਟੀਜ਼ਨ ਆਉਣੇ ਸ਼ੁਰੂ ਹੋ ਗਏ ਆ, ਪੇਰੈਂਟਸ ਵੀ ਹੁਣ ਆਉਣੇ ਸ਼ੁਰੂ ਹੋ ਜਾਣੇ ਆ ਟ੍ਰੈਵਲ ਐਗਜ਼ੈਂਪਸ਼ਨ ਦੇ ਵਿੱਚ, ਤੇ ਡਿਪਾਰਟਮੈਂਟ ਦਾ ਜਿਹੜਾ ਗਵਰਨਮੈਂਟ ਦਾ ਜਿਹੜੀ ਪ੍ਰਾਇਓਰਟੀ ਆ ਉਹ ਇਹੀ ਆ ਕਿ ਜਿੰਨੇ ਵੀ ਟੈਂਪਰੇਰੀ ਮਾਈਗ੍ਰੈਂਟਸ ਆ ਉਹ ਵੀ ਜਲਦੀ ਤੋਂ ਜਲਦੀ ਆਉਣੇ ਸ਼ੁਰੂ ਹੋਣ। ਸੈਕਿੰਡ ਮੇਰੇ ਖਿਆਲ ਉਹ ਹੋਗਾ ਕਿ ਸਟੂਡੈਂਟਸ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ, ਅਗਰ ਇੱਕ ਵਾਰ ਸਟੂਡੈਂਟਸ ਹੋ ਗਿਆ ਤਾਂ ਇਟ ਮੀਨਸ ਨਾਲ ਹੀ ਨਾਲ 485 ਵੀ ਜਿਹੜੇ ਬੱਚੇ ਜਿਹੜੇ ਵੇਟ ਕਰ ਰਹੇ ਆ ਉਹਨਾਂ ਦਾ ਵੀ ਆਉਣਾ ਸ਼ੁਰੂ ਹੋ ਜਾਊਗਾ। ਤੁਸੀਂ ਟਾਰਗੇਟ ਰੱਖ ਸਕਦੇ ਹੋ ਕਿ ਜਨਵਰੀ ਫੈਬਰੀ ਦੇ ਵਿੱਚ ਮੋਸਟ ਲਾਈਕਲੀ ਜਿਹੜਾ ਆ ਉਹ ਟੈਂਪਰੇਰੀ ਰੈਜੀਡੈਂਟਸ ਇੰਕਲੂਡਿੰਗ 485 ਆਉਣਾ ਸ਼ੁਰੂ ਹੋ ਜਾਊਗਾ ਜੀ।
ਜੀ, ਮਿਰਾਜ ਪੁੱਛ ਰਹੇ ਨੇ, ਪੇਰੈਂਟਸ ਵੀਜ਼ੇ ਦੇ ਬਾਰੇ ਆਪਾਂ ਗੱਲ ਕੀਤੀ ਆ, ਤੇ ਕਹਿੰਦੇ ਆਈ ਹੈਵ ਅਪਲਾਈਡ ਸਬ ਕਲਾਸ 600 ਫਾਰ ਮਾਈ ਪੇਰੈਂਟਸ ਔਨ 24th ਅਕਤੂਬਰ ਐਂਡ ਆਲਸੋ ਹੈਵ ਅਪਲਾਈਡ ਫਾਰ ਟ੍ਰੈਵਲ ਐਗਜ਼ੈਂਪਸ਼ਨ ਅ ਵੀਕ ਅਗੋ, ਹਾਊ ਲੌਂਗ ਕੈਨ ਦੇ ਟੇਕ ਟੂ ਗ੍ਰਾਂਟ?
ਦੇਖੋ ਜੀ, ਜਨਰਲੀ ਅੱਜ ਕੱਲ ਹਫ਼ਤੇ ਦੇ ਵਿੱਚ ਵੀ ਗ੍ਰਾਂਟਸ ਆ ਰਹੀਆਂ, ਬਟ ਹੋਇਆ ਕੀ ਆ ਕਿ 1 ਨਵੰਬਰ ਤੋਂ ਬਾਅਦ ਨਾ ਐਪਲੀਕੇਸ਼ਨ ਬਹੁਤ ਜ਼ਿਆਦਾ ਪੈ ਰਹੀਆਂ ਆ, ਠੀਕ ਹੈ। ਇਨਫੈਕਟ ਅਗਰ ਆਪਾਂ ਆਪਣੀ ਵੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਐਪਲੀਕੇਸ਼ਨ ਵਿਜ਼ਟਰ ਵੀਜ਼ਾ ਪੇਰੈਂਟਸ ਦੀ ਤੇ ਐਗਜ਼ੈਂਪਸ਼ਨਸ ਪੈ ਰਹੀਆਂ, ਸੋ ਉਹਦੇ ਕਰਕੇ ਡਿਪਾਰਟਮੈਂਟ ਜਿਹੜਾ ਥੋੜਾ ਜਿਹਾ ਓਵਰਲੋਡ ਹੋ ਗਿਆ, ਬਟ ਜ਼ਿਆਦਾ ਟਾਈਮ ਨਹੀਂ ਲੱਗੂਗਾ, ਫਿਰ ਵੀ ਉਹਨਾਂ ਨੇ ਕਲੀਅਰ ਜਲਦੀ ਹੀ ਕਰਨੀਆਂ ਆ। ਤਾਂ ਤੁਸੀਂ ਇਹ ਐਕਸਪੈਕਟ ਕਰ ਸਕਦੇ ਹੋ ਕਿ ਇਹ ਵੀ ਹੋ ਸਕਦਾ ਕਿ ਜਿਹੜੀ ਉਹਨਾਂ ਦੀ ਅਪਰੂਵਲ ਆ ਉਹ ਕੱਲ ਹੀ ਆ ਜਾਵੇ ਜਾਂ ਮੇ ਬੀ ਨੈਕਸਟ ਵੀਕ ਵੀ ਆ ਜਾਵੇ। ਤਾਂ ਤੁਸੀਂ ਆਸ ਰੱਖੋ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਵੀਜ਼ਾ ਜਿਹੜਾ ਉਹ ਆ ਸਕਦਾ, ਐਟਲੀਸਟ ਨਵੰਬਰ ਐਂਡ ਤੱਕ ਆ ਜਾਊਗਾ ਤੇ ਦਸੰਬਰ ਚੋਂ ਟ੍ਰੈਵਲ ਕਰ ਸਕਦਾ
ਜੀ। ਜੀ, ਸੋ ਦੋਸਤੋ ਦ ਮਾਈਗ੍ਰੇਸ਼ਨ ਸ਼ੋ, ਤੁਸੀਂ ਹਰ ਵੀਰਵਾਰ ਸਾਡੇ ਨਾਲ ਜੁੜਦੇ ਹੋ ਆਪਣੇ ਸਵਾਲ ਲੈ ਕੇ, ਸੋ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਤੁਹਾਡੇ ਸਵਾਲ ਅਸੀਂ ਸ਼ਾਮਿਲ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਸਮਾਂ ਸੀਮਾ ਜਿਹੜੀ ਸੀ ਉਹ ਥੋੜੀ ਜਿਹੀ ਘੱਟ ਰੱਖੀ ਗਈ ਸੀ, ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ ਹੀ ਸਵਾਲ ਜਿਹੜੇ ਆ ਅਸੀਂ ਸ਼ਾਮਿਲ ਕਰ ਪਾਵਾਂਗੇ, ਤੇ ਰੋਹਿਤ ਜੀ ਦੇ ਕੁਛ ਜ਼ਰੂਰੀ ਜਿਹੜੇ ਉਹਨਾਂ ਦੇ ਕੰਮ ਸਨ ਉਹਨਾਂ ਦੇ ਕਾਰਨ ਅਸੀਂ ਅੱਜ ਬਹੁਤਾ ਲੰਬਾ ਪ੍ਰੋਗਰਾਮ ਨਹੀਂ ਲੈ ਕੇ ਜਾਵਾਂਗੇ। ਅਗਲੇ ਹਫ਼ਤੇ ਆਉਣ ਵਾਲੇ ਹਫ਼ਤੇ ਚ ਫੇਰ ਮਾਈਗ੍ਰੇਸ਼ਨ ਸ਼ੋਅ ਦੇ ਨਾਲ ਤੁਹਾਡੇ ਸਵਾਲਾਂ ਤੇ ਤੁਹਾਡੀਆਂ ਚਿੰਤਾਵਾਂ ਦੇ ਨਾਲ ਹੋਵਾਂਗੇ ਹਾਜ਼ਰ। ਅਗਲੇ ਹਫ਼ਤੇ ਤੱਕ ਤੁਸੀਂ ਕਰੋ ਇੰਤਜ਼ਾਰ, ਪਰ ਅਸੀਂ ਬਹੁਤ ਜਲਦ ਯਾਨੀ ਕਿ ਉਸ ਹਫ਼ਤੇ ਦੇ ਦੌਰਾਨ ਵੀ ਕੋਈ ਅਪਡੇਟਸ ਜਿਹੜੀਆਂ ਰੋਹਿਤ ਹੋਰਾਂ ਵੱਲੋਂ ਲਕਸ਼ ਮਾਈਗ੍ਰੇਸ਼ਨ ਵੱਲੋਂ ਪਾਈਆਂ ਜਾਣਗੀਆਂ ਅਸੀਂ ਉਹ ਆਪਣੇ ਪੇਜ ਦੇ ਉੱਤੇ ਜ਼ਰੂਰ ਸਾਂਝੀਆਂ ਕਰਦੇ ਰਹਾਂਗੇ। ਸੋ ਅੱਜ ਦੇ ਪ੍ਰੋਗਰਾਮ ਚ ਰਹੀਆਂ ਕਮੀਆਂ ਦੇ ਲਈ ਮਾਫ਼ੀ ਆ। ਸੋ ਰੋਹਿਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਤੇ ਸਰੋਤਿਆਂ ਦੇ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਦਿੰਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਰੋਹਿਤ ਜੀ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ। ਅੱਜ ਦੀ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।